சங்கரம் சங்கராச்சாரியம் கேசவம் வாசராயணம் சுப்பிரபாஸ்கிதோகம் தேவகவந்தோ புனோபுன
அனுபூத்திபியோ வதந்தாம் கிம் தூ ਦੁਸ਼ਕਮ ਕੱਲ ਕਿਹੜਾ ਪ੍ਰਸੰਗ ਚੱਲ ਰਿਹਾ ਸੀ ਛਣਕ ਦਾ ਕਹਿੰਦਾ ਛਣਕ ਕੋਈ ਵਸਤੂ ਹੈ ਜਦੋਂ ਨਸ਼ਟ ਹੁੰਦੀ ਹੈ ਨਸ਼ਟ ਹੋਣ ਦੇ ਬਾਵਜੂਦ ਵੀ ਓਹਦੀ ਇੱਕ ਛਣ ਗਤੀ ਰਹਿੰਦੀ ਹੈ ਸਥਿਤੀ ਠੀਕ ਹੈ ਨਾ ਇੱਕ ਥਾਂ ਓਹਦੀ ਸਥਿਤੀ ਰਹਿੰਦੀ ਹੈ ਇਹ ਚੱਲਿਆ ਸੀ ਠੀਕ ਹੈ ਨਾ ਹੁਣ ਓਹਦੇ ਤੋਂ ਅੱਗੇ ਚੱਲ ਰਹੇ ਹੈ ਕੀ ਕਹਿ ਰਿਹਾ ਕਸ਼ੋਦਕਸ਼ਮ ਮਾਨਮ ਬਿਨਾ ਵਿਚਾਰ ਕੋ ਸਹਿਣ ਕਰਨੇ ਵਾਲੇ ਪ੍ਰਮਾਣ ਕੇ ਬਿਨਾ ਵਿਚਾਰ ਕੋ ਸਹਿਣ ਕਰਨ ਵਾਲੇ ਪ੍ਰਮਾਣ ਕੇ ਬਿਨਾ ਵਿਚਾਰ ਕੋ ਸਹਿਣ ਕਰਨ ਵਾਲੇ ਮਤਲਬ ਜਿਹੜਾ ਪ੍ਰਮਾਣ ਵਿਚਾਰ ਦੇ ਨਾਲ ਮਿਲਦਾ ਹੋਵੇ ਠੀਕ ਹੈ ਨਾ ਜਿਹੜਾ ਪ੍ਰਮਾਣ ਦੇਣਾ ਉਹ ਵਿਚਾਰ ਦੇ ਨਾਲ ਵੀ ਅਨੁਭਵ ਦੇ ਨਾਲ ਵੀ ਮਿਲਦਾ ਹੋਵੇ ਇਹ ਨਾ ਅਨੁਭਵ ਤੁਹਾਡਾ ਕੁਛ ਕਹਿ ਰਿਹਾ ਪ੍ਰਮਾਣ ਤੁਸੀਂ ਕੁਛ ਦੇ ਰਹੇ ਜੀ ਉਹ ਨਹੀਂ ਠੀਕ ਹੈ ਨਾ ਵਿਚਾਰ ਕੋ ਸਹਿਣ ਕਰਨੇ ਵਾਲੇ ਪ੍ਰਮਾਣ ਕੇ ਬਿਨਾ ਹੀ ਸਹੀ ਬ੍ਰਿਥਾ ਪਰਿਕਲਪ ਤੇ ਉਨ ਤਾਰਕਿਕੋ ਨੇ ਵਿਅਰਥ ਹੀ ਕਲਪਨਾ ਕੀ ਹੈ ਠੀਕ ਹੈ ਨਾ ਪਰੰਤੂ ਸੁਰਤੀ ਯੁਕਤਿਆਨੁਭੂਤੀ ਵਿਆ ਦੇਖੋ ਸੁਰਤੀ ਯੁਕਤ ਅਨੁਭੂਤੀ ਦਾ ਸੁਰਤੀ ਵੀ ਕਹਿਣੀ ਹੋਵੇ ਉਸ ਅਰਥ ਨੂੰ ਸੁਰਤੀ ਵੀ ਦੱਸਦੀ ਹੋਵੇ ਤੇ ਤੁਹਾਡਾ ਜਿਹੜਾ ਆਪਣਾ ਅਨੁਭਵ ਹੈ ਨਾ ਉਹ ਵੀ ਉਹਦੇ ਨਾਲ ਮਿਲਦਾ ਹੋਵੇ ਔਰ ਯੁਕਤੀ ਦੇ ਨਾਲ ਮਿਲਦੀ ਹੋਵੇ ਹਾਂ ਫੇਰ ਗੱਲ ਬਣਨੀ ਹੈ ਇਹ ਨਹੀਂ ਹੈ ਸੁਰਤੀ ਕੁਛ ਕਹਿ ਰਹੀ ਆ ਤੁਹਾਡਾ ਅਨੁਭਵ ਕੁਛ ਕਹਿ ਰਿਹਾ ਹੈ ਯੁਕਤੀ ਦੇ ਨਾਲ ਸਿੱਧ ਵੀ ਨਹੀਂ ਹੋ ਰਿਹਾ ਯੁਕਤੀ ਤਿੰਨ ਚੀਜ਼ਾਂ ਇਕੱਠੀਆਂ ਹੋਣਗੀਆਂ ਤੇ ਫੇਰ ਜਿਹੜੀ ਗੱਲ ਹੋਊਗੀ ਉਹ ਪ੍ਰਮਾਣਿਕ ਹੋਏਗੀ ਫਿਰ ਤੁਸੀਂ ਜਿਹੜੀ ਬਾਤ ਕਹੋਗੇ ਨਾ ਉਹ ਪ੍ਰਮਾਣਿਕ ਹੋਏਗੀ ਕੋਈ ਵਸਤੂ ਨੂੰ ਸਿੱਧ ਕਰਨਾ ਹੋਵੇ ਨਾ ਤੇ ਵਸਤੂ ਪ੍ਰਮਾਣਾ ਬਿਆਨ ਵਸਤੂ ਸਿੱਧੀ ਕਿਸੇ ਵਸਤੂ ਦੀ ਸਿੱਧੀ ਯੁਕਤੀ ਪ੍ਰਮਾਣਾ ਬਿਆਨ ਵਸਤੂ ਦੀ ਸਿੱਧੀ ਤਾਂ ਹੀ ਹੋਊ ਪਹਿਲਾਂ ਯੁਕਤੀ ਦੱਸੋਗੇ ਫਿਰ ਪ੍ਰਮਾਣ ਦੱਸੋਗੇ ਤੇ ਤਾਂ ਵਸਤੂ ਨੂੰ ਸਿੱਧ ਕਰੋਗੇ ਠੀਕ ਹੈ ਨਾ ਇਹ ਵੀ ਉਹੀ ਕਹਿ ਰਹੇ ਦੇਖੋ ਤਸਿਆ ਤਾਤਮ ਦੇਵ ਚਿਰਮ ਦੇਖੋ ਤਾਵਦ ਤਸਿਆ ਤਾਵਦ ਏਵਮ ਚਿਰਮ ਕੀ ਇਹਦਾ ਅਰਥ ਹੋਇਆ ਇਹ ਸੁੱਤੀ ਦਾ ਟੁਕੜਾ ਦਿੱਤਾ ਉਹਨੂੰ ਓਨਾ ਚਿਰ ਹੀ ਲੱਗਦਾ ਹੈ ਮੁਕਤ ਹੋਣ ਵਿੱਚ ਕਿੰਨਾ ਚਿਰ ਜਿੰਨਾ ਚਿਰ ਗਿਆਨ ਨਹੀਂ ਹੁੰਦਾ ਮਤਲਬ ਜਦੋਂ ਗਿਆਨ ਹੋ ਗਿਆ ਉਦੋਂ ਮੁਕਤੀ ਇਤਿਆਦੀ ਸੁਰਤੀ ਚੱਕਰ ਭਰਮਾਦੀ ਦ੍ਰਿਸ਼ਟਾਂਤ ਰੂਪ ਯੁਕਤੀ ਜੈਸੇ ਚੱਕਰ ਚੱਲ ਰਿਹਾ ਹੈ ਇਹਦਾ ਕੀ ਅਰਥ ਹੋਇਆ ਤਸਿਆ ਤਾਵਤ ਏਵ ਚਿਰਮ ਓਨਾ ਚਿਰ ਚਿਰਮ ਓਨਾ ਚਿਰ ਉਹਨੂੰ ਮੁਕਤੀ ਨਹੀਂ ਹੈ ਕਿੰਨਾ ਚਿਰ ਜਦੋਂ ਗਿਆਨ ਹੋ ਗਿਆ ਜਦੋਂ ਗਿਆਨ ਹੋ ਗਿਆ ਸੱਤ ਖੜ ਮੁਕਤੀ ਤੇ ਬਾਕੀ ਜਿਹੜੀ ਪ੍ਰਾਰਬਧ ਬਚੀ ਹੈ ਉਹਦਾ ਸੁਣ ਲਓ ਕੀ ਕਹਿ ਰਿਹਾ ਚੱਕਰ ਵਰਮਾ ਦੀ ਦ੍ਰਿਸ਼ਟਾਂਤ ਰੂਪ ਯੁਗਤੀ ਉਹ ਜੈਸੇ ਚੱਕਰ ਘੁਮਿਆਰ ਤਾ ਸੀ ਘੁਮਿਆਰ ਨੇ ਕਲਾਲ ਚੱਕਰ ਤੇ ਉਹ ਘੁਮਾਉਣਾ ਛੱਡਤਾ ਬਾਕੀ ਜਿਹੜਾ ਘੁੰਮ ਰਿਹਾ ਜੈਸੇ ਉਹ ਪ੍ਰਾਰਬਧ ਨਾ ਘੁੰਮ ਰਿਹਾ ਵੇਗ ਨਾ ਉਹ ਜਿਹੜਾ ਵੇਗ ਛੱਡਤਾ ਸੀ ਉਹਨੇ ਉਹ ਵੇਗ ਨਾ ਘੁੰਮ ਰਿਹਾ ਵੇਗ ਦੁਬਾਰਾ ਉਹਨੇ ਪ੍ਰਯਤਨ ਤਾਂ ਨਹੀਂ ਕੀਤਾ ਇੱਕ ਵਾਰੀ ਵੇਗ ਦੇ ਕੇ ਛੱਡਤਾ ਉਹ ਘੁੰਮਦਾ ਰਹੇਗਾ ਇਹੀ ਹਾਲ ਗਿਆਨ ਹੋ ਗਿਆ ਤੇ ਗਿਆਨ ਹੋਣ ਤੋਂ ਬਾਅਦ ਬਾਕੀ ਜਿਹੜੀ ਉਹਦੀ ਪ੍ਰਾਰਬਧ ਬਚੀ ਹੈ ਉਹਨੂੰ ਵੀ ਭੋਗਣਾ ਪਏਗਾ ਉਹ ਪ੍ਰਾਰਬਧ ਦੇਖਣਾ ਉਹ ਜਿੰਦਾ ਰਹੇਗਾ ਮਰੇਗਾ ਨਹੀਂ ਠੀਕ ਹੈ ਨਾ ਯੁਕਤੀ ਰੂਪ ਔਰ ਵਿਦਾਂਤ ਵਿਦਵਾਨੋ ਕਾ ਅਨੁਭਵ ਰੂਪ ਪ੍ਰਮਾਣ ਸੀ ਵਦਤਾਂ ਕਿਮ ਦੁਸ਼ਕਮ ਬੋਲਣੇ ਵਾਲੇ ਹਮ ਵਿਦਾਂਤੀਓ ਕੇ ਲਈ ਕਿਆ ਕਹਿਣਾ ਅਸ਼ੱਕ ਹੈ ਆਂਦਾ ਜਦੋਂ ਅਸੀਂ ਯੁਕਤੀ ਵੀ ਦੱਸ ਰਹੇ ਹਾਂ ਸੁਰਤੀ ਵੀ ਦੱਸ ਰਹੇ ਹਾਂ ਵਿਦਵਾਨੋ ਕਾ ਅਨੁਭਵ ਵੀ ਦੱਸ ਰਹੇ ਹਾਂ ਤੇ ਸਾਡੇ ਵਾਸਤੇ ਕਿਹੜੀ ਗੱਲ ਕਹਿਣ ਦੀ ਅਸ਼ਕ ਹੈ ਤੇ ਕਿਹੜੀ ਗੱਲ ਨਹੀਂ ਕਹਿ ਸਕਦੇ। ਠੀਕ ਹੈ ਨਾ। ਪ੍ਰਕਿਰਤ ਕਾ ਅਨੁਸਰਣ ਕਰਦੇ ਹਾਂ। ਅਬ ਪ੍ਰਕਿਰਤ ਮੈਂ ਜਿਹੜਾ ਸਾਡਾ ਪ੍ਰਸੰਗ ਚੱਲ ਰਿਹਾ ਸੀ ਉਹਦੇ ਤੇ ਹੁਣ ਆਪਾਂ ਆ ਰਹੇ ਹਾਂ। ਇਹਦੇ ਦੇ ਉੱਤੇ ਦ੍ਰਿਸ਼ਟਾਂਤ ਦੂਜਿਆਂ ਦੇ ਮਤ ਦੱਸਦੇ। ਹੁਣ ਉਹ ਕਹਿ ਰਿਹਾ ਇਹ ਪ੍ਰਕਿਰਤ ਪ੍ਰਕਿਰਤ ਕਾ ਅਨੁਸਰਣ ਪ੍ਰਕਿਰਤ ਮੈਂ ਇਹ ਜਿਹੜਾ ਸਾਡਾ ਪ੍ਰਕਰਨ ਚੱਲ ਰਿਹਾ ਹੈ ਹੁਣ ਇਹਦੇ ਅਨੁਸਾਰ ਬੋਲਦੇ ਆਪਾਂ। ਅਸਿਆ ਤਾਮ ਦੁਸਤਾ ਕੀ ਕਈ ਕਾਸਮ ਕਾ ਸਾਕਮ ਵਿਦਵਾਹ ਵਿਵਾਦ ਪ੍ਰਕਿਰਤਮ ਬ੍ਰਭੂਗੇ ਸਵਾਹਮ ਸਿੱਧੋ ਸਿੱਧਮ ਏਕਤਵਾ ਕੁਤਸਤ ਪਰਿਣਾਮਿਨੋ। ਕੀ ਕਹਿ ਰਹੇ ਹੈ ਦੁਸ ਤਾਰ ਕੀ ਕਹੀ ਸੀ। ਦੇਖੋ ਇਹ ਕੀ ਲੱਗਾ ਹੈ ਤਾਰ ਕੀ ਕਹੀ ਸੀ ਇਹ ਤੇ ਹੋ ਗਿਆ ਸ਼ਬਦ। ਅਬ ਜਿਹੜਾ ਪਹਿਲੇ ਲੱਗਾ ਕਿਹਾ ਦੁਸ ਇਹ ਕੀ ਹੈ ਉਹ ਇਹਨੂੰ ਕਹਿੰਦੇ ਉਪਸਰਗ। ਤੁਸੀਂ ਧ੍ਰਿਤਰਾਸ਼ਟਰ ਦੇ ਪੁੱਤਾਂ ਦੇ ਨਾਮ ਸੁਣੇ ਆ ਸਾਰਿਆਂ ਨੂੰ ਪਹਿਲਾਂ ਇੱਕ ਅੱਗੇ ਉਪਸਰਗ ਲਗਾ ਕਿਹੜਾ ਦੂਰ ਜੋ ਰਹਿਣ ਦੂਰ ਸਾਥ ਰਹਿਣ ਦੂ ਮਹੀਨੇ ਨਾ ਦੁੱਖ ਦੁੱਖ ਦੇਣ ਵਾਲੇ ਉਹ ਦੂ ਸ਼ਾਸਨ ਦੂ ਜੋਧਨ ਉਹੀ ਉਪਸਰਗ ਇੱਥੇ ਲੱਗ ਗਿਆ ਦੁਸ ਤਾਰ ਕਹੀ ਸੀ ਸਾਕਮ ਵਿਵਾਦ ਆਸਤਾਮ ਕੀ ਕਹਿ ਰਿਹਾ ਕੁਤਾਰਕੀ ਕੋ। ਦੇਖੋ ਤਾਰਕੀ ਕਿੰਨੇ ਕੁਤਰਕ ਇੱਕ ਹੁੰਦੀ ਤਰਕ ਇੱਕ ਹੁੰਦਾ ਕੁਤਰਕ ਇੱਕ ਹੁੰਦਾ ਪੁੱਤ ਇੱਕ ਹੁੰਦਾ ਸੁਪੁੱਤ ਇੱਕ ਹੁੰਦਾ ਕੁਪੁੱਤ। ਕੁਪੁੱਤ ਕੀ ਲੱਗਾ ਹੈ ਦੇਖ ਲੋ ਕੂ ਲੱਗ ਗਿਆ ਨਾ ਕੁਪੁੱਤ ਇਹ ਇੱਕ ਹੁੰਦਾ ਤਰਕ ਇੱਕ ਹੁੰਦਾ ਕੂ ਤਰਕ ਕੂ ਲੱਗ ਗਿਆ ਜੇ ਤੇ ਕੁਪੁੱਤ ਹੋ ਗਿਆ ਤੇ ਕੀ ਅਰਥ ਹੋ ਗਿਆ ਠੀਕ ਨਹੀਂ ਹੈ ਬਿਲਕੁਲ ਹੀ ਠੀਕ ਨਹੀਂ ਹੈ। ਤੇ ਜੇ ਇਹਦੇ ਤਰਕ ਤੇ ਤਰਕ ਤਾਂ ਠੀਕ ਹੈ ਜੇ ਕੂ ਤਰਕ ਕਹਿ ਦੇਂਗੇ ਤਰਕ ਕੂ ਤਰਕ ਕਹਿ ਦੇਂਗੇ ਤਾਂ ਫੋਕੀਆਂ ਗੱਲਾਂ ਜਿਹਨੂੰ ਕਹਿੰਦੇ ਆ ਉਹ ਕੁਤਾਰਕੀ ਕਿਉਂ ਕੇ ਸਾਥ ਵਾਦ ਪ੍ਰਤੀਵਾਦ। ਦੇਖੋ ਵਾਦ ਪ੍ਰਤੀਵਾਦ ਰਹਿਣੇ ਦੋ ਇੱਥੇ ਲਾਓ ਗੁਰਬਾਣੀ ਦੀ ਤੁਕ ਹੁੰਦੇ ਜਿਹੜੇ ਕੁਤਰਕੀ ਹੈ ਨਾ ਉਹਨਾਂ ਦੇ ਨਾਲ ਬਹਿਸਬਾਜੀ ਮਤ ਕਰੋ ਵਾਦ ਵਿਵਾਦ ਰਹਿਣੇ ਦੋ। ਕੁਤਰਕੀਆਂ ਦੇ ਨਾਲ ਵਾਦ ਵਿਵਾਦ ਜਿਹੜੀ ਛੱਡੋ ਹਾਂ ਉਹ ਕੀ ਕਹਿੰਦੇ ਸੰਤ ਮੈਂ ਕੁਛ ਕਹੀਏ ਸੁਣੀ ਮਿਲੇ ਅਸੰਤ ਮਸਟ ਕਰ ਰਹੀ ਹੈ ਇਹ ਉਹ ਚੀਜ਼ ਹੈ। ਅੰਦਰ ਜਿਹੜੇ ਕੁਤਰਕੀ ਹੈ ਨਾ ਉਹਨਾਂ ਦੇ ਨਾਲ ਵਾਦ ਵਿਵਾਦ ਮਤ ਕਰੋ ਛੱਡੋ ਪਰੇ ਕੀ ਲੈਣਾ ਹੈ ਨਾ ਪ੍ਰਕਿਰਤਮ ਬਰਬੂਏ ਹੈ ਹਾਂ ਉਹ ਵੀ ਹੈ ਠੀਕ ਹੈ ਉਹ ਵੀ ਠੀਕ ਹੈ ਉਹ ਵੀ ਇਹੀ ਚੀਜ਼ ਹੈ ਉਹਦਾ ਅਰਥ ਵੀ ਇਹੀ ਨਿਕਲੇਗਾ। ਅਬ ਪ੍ਰਸੰਗ ਮੈਂ ਪ੍ਰਾਪਤ ਵਿਸ਼ਿਓ ਕੋ ਕਹਿਣਾ ਕਹਿਤਾ ਹੂੰ ਆਂਦਾ ਜਿਹੜਾ ਪ੍ਰਸੰਗ ਦੇ ਵਿੱਚ ਗੱਲ ਆ ਰਹੀ ਹੈ ਨਾ ਸਾਡੀ ਉਹ ਦੱਸ ਦੇ ਤੁਹਾਨੂੰ ਕੁਤਰਕੀਆਂ ਦੀ ਗੱਲ ਛੱਡੋ ਠੀਕ ਹੈ ਜੀ। ਸਵਾਹਮ ਹਮੋ ਸਵੈਮ ਸ਼ਬਦ ਔਰ ਅਹਮ ਸ਼ਬਦ ਕੇ ਅਰਥ ਕੁਤਸਥ ਪਰਿਣਾਮਿਨੋ ਵਿਕਾਰ ਕੁਤਸਥ। ਦੇਖੋ ਕੀ ਕਹਿ ਰਿਹਾ ਨਿਰਵਿਕਾਰ ਕੁਤਸਥ ਕੀ ਕਹਿ ਰਿਹਾ ਹੈ। ਦੇਖੋ ਸਵੈਮ ਸ਼ਬਦ ਔਰ ਅਹਮ ਸ਼ਬਦ ਪਹਿਲਾਂ ਕਿਹੜਾ ਆਇਆ ਫਿਰ ਕੀ ਆਇਆ ਅਹਮ ਤੇ ਅਰਥ ਕਰਨ ਲੱਗੇ ਨੀ ਏਦਾਂ ਹੀ ਲੱਗਣਗੇ ਫਿਰ ਅਹਮ ਦਾ ਆਏਗਾ ਪਹਿਲਾਂ ਕੁਤਸਥ ਅਰਥ ਦੱਸ ਰਿਹਾ ਕੀ ਕਹਿ ਰਿਹਾ ਹੈ ਸਵੈਮ ਸ਼ਬਦ ਔਰ ਅਹਮ ਸ਼ਬਦ ਕੇ ਅਰਥ ਕੁਤਸਥ ਪਰਿਣਾਮੀ ਨੂੰ ਨਿਰਵਿਕਾਰ ਕੁਤਸਥ ਚੇਤਨ ਔਰ ਵਿਕਾਰੀ ਚਿਦਾਭਾਸ ਦੋਨੋ ਕੀ ਆਤਮਾ ਕੈਸੀ ਹੈ ਨਿਰਵਿਕਾਰ ਉਹ ਕੌਣ ਉਹ ਕਿਹੜਾ ਅਰਥ ਹੋ ਗਿਆ ਸੇਮ ਸ਼ਬਦ ਕਾ ਅਰਥ ਔਰ ਅਹਮ ਸ਼ਬਦ ਕਾ ਅਰਥ ਕਿਹੜਾ ਕੇਸ ਹੋ ਗਿਆ ਚਿਦਾਭਾਸ ਉਹ ਕੈਸਾ ਹੈ ਅਧਿਕਾਰੀ ਉਹਦੇ ਚ ਵਿਕਾਰ ਹੈ ਨਾ ਏਕਤਵ ਸਿੱਧਮ ਏਕਤਾ ਅਰਥਾਤ ਅਭੇਦ ਭ੍ਰਾਂਤੀ ਸੇ ਸਿੱਧ ਹੋਈ ਅੰਦਾ ਜਿਹੜੀ ਏਕਤਾ ਹੋ ਰਹੀ ਹੈ ਨਾ ਕਿਹੜੀ ਆਤਮਾ ਦੀ ਔਰ ਚਿਦਾਭਾਸ ਦੀ ਹਾਂ ਵੱਖ ਵੱਖ ਨਹੀਂ ਕਰ ਪਾ ਰਹੇ ਮਤਲਬ ਵੱਖ ਵੱਖ ਕਿਉਂ ਨਹੀਂ ਕਰ ਪਾ ਰਹੇ ਉਹ ਵੀ ਦੱਸਣਗੇ ਹੁਣ ਤੁਹਾਨੂੰ ਨੀਚੇ ਉਹਨਾਂ ਜਿਹੜੀ ਏਕਤਾ ਹੋ ਰਹੀ ਹੈ ਨਾ ਉਹ ਦੱਸਦੀ ਉਹਨਾਂ ਦੀ ਜਿਹੜੀ ਤੁਸੀਂ ਏਕਤਾ ਕਰਕੇ ਦੇਖ ਰਹੇ ਜੇ ਉਹ ਗਲਤ ਜੇ ਉਹ ਭ੍ਰਾਂਤੀ ਮਤਲਬ ਏਕਤਾ ਜਿਹੜੀ ਹੋ ਰਹੀ ਹੈ ਨਾ ਉਹ ਭੁਲੇਖੇ ਚ ਹੋ ਰਹੀ ਜੇ ਹੈ ਇੱਕ ਨੀ ਜੇ ਸਵੈਮ ਸ਼ਬਦ ਦਾ ਅਰਥ ਅਲੱਗ ਹੈ ਅਹਮ ਸ਼ਬਦ ਦਾ ਅਰਥ ਅਲੱਗ ਹੈ ਆਪਾਂ ਸਵੈਮ ਵੀ ਚਿਦਾਭਾਸ ਨੂੰ ਕਹੀ ਜਾਂਦੇ ਅਹਮ ਵੀ ਚਿਦਾਭਾਸ ਨੂੰ ਕਹੀ ਜਾਂਦੇ ਹਾਂ ਚਿਦਾਵਾ ਅਸੀਂ ਲੈ ਕੇ ਕਹਿ ਦਿੰਦੇ ਸਵੈਮ ਕਦੀ ਕਾਮ ਤੇ ਕਹਿੰਦਾ ਇਹ ਜਿਹੜੀ ਏਕਤਾ ਹੋ ਰਹੀ ਹੈ ਨਾ ਤੁਸੀਂ ਭੇਦ ਨੀ ਕਰ ਪਾ ਰਹੇ ਇਹ ਭ੍ਰਾਂਤੀ ਸਹੀ ਹੈ ਠੀਕ ਹੈ ਕੁਟਸਥ ਔਰ ਜੀਵ ਕੀ ਏਕਤਾ ਜਦੀ ਭ੍ਰਾਂਤੀ ਸੇ ਸਿੱਧ ਹੈ ਆਪ ਦੇਖੋ ਚਿਦਾਭਾਸ ਕੋ ਨੇ ਕੀ ਕਹਿਤਾ ਨਾ ਜੀਵ ਜੀਵ ਕਹਿਤਾ ਕੁਟਸਥ ਔਰ ਜੀਵ ਆਪ ਸਿੱਧਾ ਬੋਲਦਾ ਉਹਨੇ ਕੁਟਸਥ ਔਰ ਜੀਵ ਕੀ ਏਕਤਾ ਜਦੀ ਭ੍ਰਾਂਤੀ ਸੇ ਸਿੱਧ ਹੈ ਆਂਦਾ ਜਿਹੜੀ ਕੁਟਸਥ ਔਰ ਜਿਹੜਾ ਜੀਵ ਹੈ ਕੁਟਸਥ ਮਨੇ ਆਤਮਾ ਔਰ ਨੀ ਸਮਝ ਲੈਣਾ ਬ੍ਰਹਮ ਜਾਂ ਕਹਿ ਲੋ ਜਾਂ ਆਤਮਾ ਕਹਿ ਲੋ ਆਤਮਾ ਔਰ ਜੀਵ ਕੀ ਕਹਿ ਰਿਹਾ ਹੈ ਏਕਤਾ ਜਿਹੜੀ ਭ੍ਰਾਂਤੀ ਚ ਸਿੱਧ ਹੈ ਔਰ ਜੋ ਉਹਨਾਂ ਦੀ ਜਿਹੜੀ ਇੱਕ ਪਣਾ ਹੈ ਜੋ ਭ੍ਰਾਂਤੀ ਚ ਦਿਖਾਈ ਦੇ ਰਿਹਾ ਹੈ ਤੋ ਜਹ ਭਰਮ ਸਿੱਧ ਹੈ ਇਸ ਬਾਤ ਕੋ ਕੁਛ ਸ਼ਾਸਤਰ ਵੇਤਾ ਵੀ ਕਿਉਂ ਨਹੀਂ ਜਾਣਦੇ ਕਹਿੰਦੇ ਇਹ ਵੀ ਗੱਲ ਹੈ ਇਹ ਤਾਂ ਹੋ ਗਈ ਤੁਹਾਡੀ ਗੱਲ ਮੰਨਦੇ ਆਪਾਂ ਭ੍ਰਾਂਤੀ ਚ ਸਿੱਧ ਹੋ ਗਈ ਜੀਵ ਦੀ ਔਰ ਕੁਟਸ ਦੀ ਏਕਤਾ ਕਹਿੰਦੇ ਇਹਨੂੰ ਜਿਹੜੀ ਇਹ ਜਿਹੜੀ ਗੱਲ ਹੈ ਸ਼ਾਸਤਰ ਵੇਤਾ ਸ਼ਾਸਤਰ ਨੂੰ ਜਾਣਨ ਵਾਲੇ ਵੀ ਕਈ ਨਹੀਂ ਜਾਣ ਪਾਉਂਦੇ ਨਹੀਂ ਜਾਣ ਸਕਦੇ ਕਿਉਂ ਨਹੀਂ ਜਾਣ ਸਕਦੇ ਐਸੀ ਇਹ ਸ਼ੰਕਾ ਉਠਾ ਕਰ ਸੂਰਤੀ ਤਾਤ ਪਰ ਅਵਲੋਚਨਾ ਰਹਿਤ ਹੋਣੇ ਸੇ ਨਹੀਂ ਜਾਣਤੇ ਹੈ ਐਸਾ ਉੱਤਰ ਕਹਿਤੇ ਹੈ ਆਂਦੇ ਉਹ ਸੂਰਤੀ ਕੇ ਤਾਤ ਪਰ ਨੂੰ ਨਹੀਂ ਦੇਖ ਰਹੇ ਸੂਰਤੀ ਕਿਹੜੇ ਅਰਥ ਵਿਚ ਬੋਲ ਰਹੀ ਹੈ ਉਹ ਨਹੀਂ ਉਹਨਾਂ ਮੁੱਖ ਅਰਥ ਲਗਾ ਲੈਣਾ ਸੂਰਤੀ ਦਾ ਵੈਸੇ ਕੀ ਕਹਿਤਾ ਬ੍ਰਹਮਾ ਜੀ ਦੇ ਪਾਸ ਗਏ ਸੀ ਉਹ ਆ ਗਏ ਆਏਗੀ ਇੱਕ ਥੋੜੀ ਜਿਹੀ ਕਹਾਣੀ ਸਾਨੂੰ ਉਦੋਂ ਸੁਣਾਵਾਂਗੇ ਕੋਈ ਗਿਆ ਬ੍ਰਹਮਾ ਜੀ ਦੇ ਪਾਸ ਕਿਸੇ ਦੇ ਪਾਸ ਵੀ ਗੁਰੂ ਦੇ ਪਾਸ ਗਿਆ ਏਦਾਂ ਲਾ ਲੋ ਗੁਰੂ ਜੀ ਮੈਨੂੰ ਕੁਛ ਗਿਆਨ ਦੋ ਗੁਰੂ ਆਤਮਾ ਕਿਹਨੂੰ ਕਹਿੰਦੇ ਉਹਨੇ ਕਿਹਾ ਕਿ ਜਿਹੜਾ ਤੇਰਾ ਸਰੀਰ ਹੈ ਨਾ ਸੂਲ ਸਰੀਰ ਇਹ ਆਤਮਾ ਹੈ ਗੁਰੂ ਨੇ ਏਦਾਂ ਕਹਿਤਾ ਤੇ ਫਿਰ ਸੁਰਤੀ ਵੀ ਦਿਖਾਤੀ ਅਨਮੋਏ ਅਨਮਹਿ ਆਤਮਾ ਆਪ ਦੇਖ ਲਾ ਸੁਰਤੀ ਵੀ ਕਹਿ ਰਹੀ ਸੀ ਨੀ ਉਹ ਮੈਂ ਵੀ ਤੈਨੂੰ ਕਹਿਤਾ ਆਪ ਇਹਦੇ ਨਾਲ ਜੁਗਤੀ ਨੀ ਮਿਲ ਰਹੀ ਜੁਗਤੀ ਕੈਸੇ ਨੀ ਮਿਲ ਰਹੀ ਆਤਮਾ ਜੋ ਹੈ ਨਿਰਵਿਕਾਰੀ ਹੈ ਔਰ ਸਰੀਰ ਵਿਕਾਰਵਾਨ ਹੈ ਉਹ ਨਿੱਤ ਹੈ ਉਹਦਾ ਜਨਮ ਨੀ ਹੁੰਦਾ ਮਰਨ ਨੀ ਇਹਦਾ ਜਨਮ ਵੀ ਹੈ ਮਰਨ ਵੀ ਹੈ ਐਸੇ ਵਿਚਾਰ ਕਰਕੇ ਫਿਰ ਗੁਰੂ ਦੇ ਪਾਸ ਜਾਏਗਾ ਗੁਰੂ ਜੀ ਆਪ ਨੇ ਤਾਂ ਐਸੇ ਕਿਹਾ ਤੇ ਇਹ ਐਸੇ ਹੈ ਆਤਮਾ ਤੋ ਅਜਰ ਅਮਰ ਹੈ ਇਹ ਤਾਂ ਜਨਮ ਮਰਨ ਵਾਲਾ ਹੈ ਇਹ ਆਤਮਾ ਕੈਸੇ ਹੋ ਗਿਆ ਸ਼ਾਬਾਸ਼ ਕੀ ਹੋਇਆ ਕਿ ਤੂੰ ਸੋਚਿਆ ਕੁਛ ਵਿਚਾਰ ਕੀਤੀ ਹੈ ਫਿਰ ਉਹਨੂੰ ਦੂਸਰਾ ਸਟੈਪ ਦੇਣਗੇ ਪ੍ਰਾਣਮੈ ਆਤਮਾ ਹਾਂ ਤੇ ਜੇ ਇੱਥੇ ਰਹਿ ਗਏ ਟਿੱਗੇ ਪ੍ਰਾਣਮੈ ਆਤਮਾ ਤਾਂ ਠੀਕ ਹੈ ਬਸ ਖਾਓ ਪੀਓ ਧੋ ਮਰੋ ਤੇਲ ਡੰਡ ਬੈਠ ਕੇ ਮਾਰੋ ਹੋ ਗਿਆ ਆਤਮਾ ਨੂੰ ਜਾਣ ਲਿਆ
ਗੁਰੂ ਨੇ ਕਿਹਾ
ਗੁਰੂ ਸੁਰਤੀ ਵੀ ਪ੍ਰਮਾਣ ਆ ਵੇਦ ਵੀ ਪ੍ਰਮਾਣ ਆਪਣੇ ਕੋਲ ਥੋੜੀ ਕਹਿ ਰਿਹਾ ਦੇਖ ਏਦਾਂ ਵੀ ਕਹਿ ਸਕਦਾ ਪ੍ਰਮਾਣ ਵੀ ਦਿਖਾਤਾ ਗੁਰੂ ਨੇ ਵੀ ਕਹਿਤਾ ਤੇ ਚੱਲ ਤ੍ਰਿਪਤ ਹੋ ਗਏ ਠੀਕ ਹੈ ਨਾ ਇਹੋ ਕਹਿ ਰਿਹਾ ਮਤਲਬ
ਨਹੀਂ ਹੋ ਗਿਆ ਵਿਚਾਰ ਤੋਂ
ਮਿਹਨਤ ਹਾਂ ਤਾਂ ਹੀ ਪ੍ਰਸ਼ਾਦ ਕਿਹਾ ਹੁਣ ਜੇ ਤੁਹਾਨੂੰ ਸਿੱਧਾ ਹੀ ਲਾ ਕੇ ਕੋਈ ਕਹਿ ਦੇ ਅੱਜ ਕੱਲ ਪਿਓ ਨੇ ਜਾਇਦਾਦ ਬਣਾਈ ਹੋਵੇ ਬੜੀ ਮਿਹਨਤ ਦੇ ਨਾਲ ਤੇ ਕੱਲਾ ਕੱਲਾ ਪੁੱਤਰ ਉਹਨੂੰ ਮਿਲ ਜਾਵੇ ਕਿੱਦਾਂ ਗੁਸਲੇ ਉਡਾ ਦਿੰਦਾ ਫਿਰ ਉਹ ਕਿਉਂ ਉਹਨੇ ਕਮਾਈ ਨੀ ਨਾ ਮਿਹਨਤ ਨੀ ਪ੍ਰਸ਼ਾਰਥ ਨਹੀਂ ਕੀਤਾ ਪਿਓ ਨੇ ਵਿਚਾਰੇ ਨੇ ਪ੍ਰਸ਼ਾਰਥ ਕੀਤਾ ਸੀ ਕੌਡੀ ਕੌਡੀ ਜੋੜੀ ਸੀ ਫਿਰ ਬਣਾਈ ਬੇਟੇ ਨੂੰ ਐਸੇ ਮਿਲ ਗਈ ਤੇ ਉਡਾ ਦੂਗਾ ਤੇ ਸਿੱਧਾ ਜਾ ਕੇ ਕਹਿੰਦੇ ਆ ਤੂੰ ਬ੍ਰਹਮ ਹੈ ਬਈ ਜਾ ਘਰ ਨੂੰ ਫਿਰ ਫਿਰ ਤੋ ਸੋਚੂਗਾ ਮੈਂ ਦੱਸਾਂ ਹੁਣ ਮੈਂ ਤੇ ਕੁਛ ਮੇਰੇ ਇੰਦਰੀਆਂ ਨਾਲ ਸੰਬੰਧ ਨੀ ਮੈਂ ਜੋ ਮਰਜ਼ੀ ਕਰਾਂ ਖਾਵਾਂ ਪੀਵਾਂ ਜੋ ਮਰਜ਼ੀ ਕਰਾਂ ਹੁਣ ਮੈਂ ਪਾਪ ਕਰਾਂ ਜਾਂ ਪੁੰਨ ਕਰਾਂ ਮੈਂ ਤੇ ਬ੍ਰਹਮ ਹੋ ਗਿਆ ਮੇਰੀ ਕਿਹੜੀ ਗੱਲ ਤੇ ਭ੍ਰਸ਼ਟ ਨੀ ਹੋ ਜਾਏਗਾ ਇਸ ਵਾਸਤੇ ਉਹਨੂੰ ਧੀਰੇ ਧੀਰੇ ਦੱਸਦੇ ਆ ਪਹਿਲਾਂ ਸੂਲ ਬੁੱਧੀ ਹੈ ਮੋਟੀ ਬੁੱਧੀ ਹੈ ਤੇ ਮੋਟੇ ਤੇ ਛੱਡ ਦੋ ਆਹ ਲੈ ਚੱਕ ਆਤਮਾ ਹੀ ਜੈਸੇ ਚੰਦਰਮਾ ਦਿਖਾਉਣਾ ਤੇ ਕੀ ਦਿਖਾਤਾ ਉਹ ਪੇੜ ਦੇਖ ਪਹਿਲਾਂ ਉਹਦੀ ਮੋਟੀ ਬੁੱਧੀ ਉਹਨੂੰ ਮੋਟਾ ਚੀਜ਼ ਦਿਖਾ ਦੋ ਫਿਰ ਧੀਰੇ ਧੀਰੇ ਸੂਸ਼ਮ ਤੇ ਲੈ ਪੇੜ ਛੱਡਦਾ ਉਹ ਟਹਿਣੀ ਦੇਖ ਪੇੜ ਤੋਂ ਟਹਿਣੀ ਤੇ ਆ ਗਏ ਟਹਿਣੀ ਜਿਹੀ ਛੱਡ ਦਿਓ ਜਿਹੜੇ ਟਹਿਣੀ ਦੇ ਉੱਪਰਲੀ ਛੋਟੇ ਜਿਹੇ ਪੱਤੇ ਹੈ ਨਾ ਉਹਨੂੰ ਦੇਖ ਹਾਂ ਉਹ ਪੱਤੇ ਦਿਖਾਈ ਦੇ ਤੇ ਪੇੜ ਵੀ ਛੱਡ ਗਿਆ ਟਹਿਣੀ ਵੀ ਛੁੱਟ ਗਈ ਪੱਤੇ ਆ ਗਏ ਦੋ ਪੱਤਿਆਂ ਤੋਂ ਥੋੜਾ ਜਿਹਾ ਉੱਪਰ ਦੇਖ ਪੇੜ ਨੀਚੇ ਰਹਿ ਗਿਆ ਇਹ ਹੈ ਯੁਕਤੀ ਉਪਦੇਸ਼ ਕਰਨੇ ਦੀ ਸਿੱਧਾ ਜਾ ਕੇ ਕਹਿ ਦੋ ਤੁਸੀਂ ਜੇ ਸਾਹਿਬ ਤੁਸੀਂ ਬ੍ਰਹਮ ਜੇ ਬਸ ਕੋਈ ਬ੍ਰਹਮ ਨਾ ਕਿਸੇ ਨਾਲ ਲਪਾਏਮਾਨ ਹੈ ਨਾ ਜਨਮ ਹੈ ਨਾ ਮਰਨ ਹੈ ਤੁਸੀਂ ਤੇ ਮੁਕਤੀ ਜੇ ਗਈ ਤੇ ਮਾਰਦਾ ਜਿਤੜਾ ਨੂੰ ਅੱਗੇ ਜਾਓ ਘਰ ਨੂੰ ਬਣ ਜਾ ਕੰਮ ਹੈ ਮੁਕਤ ਹੋ ਗਿਆ ਹੁਣ ਕੀ ਕਰਨਾ ਐਵੇਂ ਤੁਹਾਨੂੰ ਤੁਸੀਂ ਮਰਦੇ ਫਿਰੀ ਵਿਚਾਰ ਜਿਹੜੀ ਹੈ ਨਾ ਵਿਚਾਰ ਕਰੇਗਾ ਤੇ ਫਿਰ ਉਹ ਸੋਚੇਗਾ ਵੀ ਇਹ ਕਿੱਦਾਂ ਆਤਮਾ ਹੋ ਗਿਆ ਫਿਰ ਦੁਬਾਰਾ ਗੁਰੂ ਨੂੰ ਪੁੱਛੇਗਾ ਫਿਰ ਉਹਨੂੰ ਉਪਦੇਸ਼ ਕਰੇਗਾ ਏਦਾਂ ਕਰਦਿਆਂ ਕਰਦਿਆਂ ਉਹਦੀ ਬੁੱਧੀ ਔਰ ਸੂਖਸ਼ਮ ਹੁੰਦੀ ਜਾਏਗੀ ਪਹਿਲਾਂ ਸਥੂਲ ਤੇ ਆ ਗਏ ਫਿਰ ਪ੍ਰਾਣ ਤੇ ਆ ਗਏ ਹੁਣ ਉਹਦਾ ਕੋਈ ਆਕਾਰ ਨੀ ਫਿਰ ਉਹ ਸੋਚੇਗਾ ਇਹ ਪ੍ਰਾਣ ਕਿਹਨੂੰ ਕਹਿੰਦੇ ਆ ਇਹ ਜਿਹੜੀ ਸਵਾਸ ਅੰਦਰ ਆ ਰਹੇ ਆ ਬਾਹਰ ਜਾ ਰਹੇ ਇਹਨੂੰ ਕਹਿੰਦੇ ਪ੍ਰਾਣ ਤੇ ਫਿਰ ਉਹ ਇਹ ਵੀ ਹਵਾਈ ਹੈ ਜਿੱਥੇ ਹਵਾ ਚੱਲਦੀ ਤੇ ਹਵਾ ਚ ਵਿੱਚ ਕੀ ਅੰਤਰ ਹੈ ਕੁਛ ਵੀ ਨੀ ਤੇ ਹਵਾ ਵੀ ਤੇ ਜਾ ਰਿਹਾ ਤੇ ਫਿਰ ਇੱਕ ਦਿਨ ਚੇਤਨ ਹੋ ਗਏ ਫਿਰ ਐਸੇ ਐਸੇ ਵਿਚਾਰ ਕਰਦਾ ਕਰਦਾ ਧੀਰੇ ਧੀਰੇ ਉੱਠ ਹੀ ਜਾਏਗਾ ਠੀਕ ਹੈ ਨਾ ਹੁਣ ਉਹ ਦੱਸਦੇ ਆ ਉਹਨੇ ਕੀ ਕਿਹਾ ਸੀ ਕਿ ਜਿਹੜੇ ਸੁਰਤੀ ਤਾਤਪਰ ਪਰਿਲੋਚਨਾ ਸੁਰਤੀ ਕੇ ਤਾਤਪਰ ਦਾ ਵਿਚਾਰ ਨਹੀਂ ਕਰਦੇ ਉਹ ਜਿਹੜੇ ਵਿਦਵਾਨ ਹੈ ਨਾ ਸ਼ਾਸਤਰ ਵੇਤਾ ਉਹ ਨਹੀਂ ਜਾਣ ਸਕਦੇ ਆਤਮਾ ਨੂੰ ਕਿਉਂਕਿ ਸੁਰਤੀ ਕੀ ਕਹਿ ਰਹੀ ਹੈ ਉਹਨਾਂ ਉੱਥੇ ਤੱਕ ਤੇ ਗਏ ਹੀ ਨੀ ਮੋਟੇ ਅਰਥ ਨੂੰ ਫੜ ਲਿਆ ਹੁਣ ਕਿਆ ਕਹਿਤਾ ਤੁਹਾਡੇ ਬੱਚੇ ਕਿੱਥੇ ਪੜ੍ਹਦੇ ਆ ਆ ਪੁਰਾਣ ਦੇ ਸਕੂਲ ਜਿਹੜਾ ਉੱਥੇ ਪੜ੍ਹਦੇ ਆ ਆ ਸਕੂਲ ਪੁਰਾਣੇ ਮੁੱਖ ਨੂੰ ਲੈ ਲਿਆ ਨਾ ਉਹਦੇ ਪੋਤੇ ਲੱਭਣ ਬੱਚੇ ਸਾਡੇ ਪੁਲਤੇ ਸਕੂਲ ਦੱਸਿਆ ਆ ਪੋਇਆ ਇੱਥੇ ਚਾਹੀਦਾ ਸਕੂਲ ਉਹ ਲੱਛਣ ਲਾਊਗਾ ਵੀ ਅਰਥ ਲੱਗ ਨੀ ਪੁਲ ਦਾ ਅਰਥ ਤੇ ਆਹ ਪੁਲ ਤੇ ਆਹ ਇਸੇ ਸਕੂਲ ਹੈ ਨੀ ਤੇ ਫਿਰ ਉਹ ਲੱਛਣ ਲਗਾਏਗਾ ਪੁਲ ਦੇ ਆਸੇ ਪਾਸੇ ਹੋਣਾ ਕਿਤੇ ਤੇ ਇਹ ਜਿਹੜੇ ਨਹੀਂ ਸਮਝਦੇ ਉਹ ਫਿਰ ਮੁੱਖ ਅਰਥ ਨੂੰ ਫੜ ਲੈਂਦੇ ਲੱਛਣ ਲਾਉਂਦੇ ਨੀ ਤੇ ਮੁੱਖ ਅਰਥ ਫਿਰ ਤੁਹਾਨੂੰ ਪਤਾ ਕੀ ਕਰੂਗਾ ਪੁਲ ਤੇ ਸਕੂਲ ਲੱਗਦਾ ਫਿਰ ਜਾ ਸਕੂਲ ਸਲੋਕ ਚੱਲੇਗਾ ਨਾ ਬ੍ਰਾਹਮਣ ਤੇ ਪੰਡਿਤਮ ਮਨਿਆ ਸਰਵੈ ਲੌਕਿਕੈ ਤੈਰ ਤੈਥਿਤਾ ਅਨਾਦ੍ਰਿਤ੍ਯਾ ਸੁਰਤਮ ਮੌਰਖਾ ਕੇਵਲਮ ਸੁਰਤੀ ਮਾਤ੍ਰਿਤਾ ਮੌਰਖਾ ਮੂਰਖ ਕਹਿਤਾ ਨਾ ਸੁਰਤੀ ਨੇ ਕੀ ਕਹਿਤਾ ਮੌਰਖ ਮੂਰਖ ਪੰਡਿਤਮ ਮਨਿਆ ਦੇਖੋ ਕੀ ਕਹਿ ਰਹੇ ਹੈ ਵਿਵੇਕੀ ਅਠੀ ਸੇ ਅਰਥ ਸਮਝ ਲੈਣਾ ਵਿਵੇਕੀ ਅਰਥਾਤ ਪੰਡਿਤ ਨਾ ਹੋਤੇ ਹੋਏ ਵੀ ਨਾ ਵਿਵੇਕੀ ਹੈ ਨਾ ਉਹ ਪੰਡਿਤ ਹੈ ਤੇ ਫਿਰ ਕੀ ਹੈ ਪੰਡਿਤ ਦੀ ਪਰਿਭਾਸ਼ਾ ਸੁਖਮ ਸਾਹਿਬ ਦੱਸੀ ਕਿ ਨਹੀਂ ਸੋ ਪੰਡਿਤ ਜੋ ਮਨ ਪਰ ਬੋਧੇ ਰਾਮ ਨਾਮ ਆਤਮ ਨੇ ਸੋਧੇ ਰਾਮ ਦਾ ਨਾਮ ਔਰ ਆਤਮਾ ਦੀ ਇੱਕ ਕਰਕੇ ਜਾਣੇ ਤਾਂ ਹੀ ਤਾਂ ਗੱਲ ਬਣੂਗੀ ਸੋ ਪੰਡਿਤ ਜੋ ਮਨ ਪਰ ਬੋਧੇ ਜਿਹਨੇ ਮਨ ਦੇ ਉੱਤੇ ਮਨ ਨੂੰ ਜਾਣ ਲਿਆ ਕਿ ਮਨ ਕੀ ਚੀਜ਼ ਹੈ ਬੋਧੇ ਮੈਨੇ ਗਿਆਨ ਜਿਹਨੂੰ ਮਨ ਦਾ ਗਿਆਨ ਹੋ ਗਿਆ ਸੋ ਪੰਡਿਤ ਜੋ ਮਨ ਪਰ ਬੋਧੇ ਜਿਹਨੇ ਜਿਹੜੇ ਜਿਹਨੇ ਮਨ ਨੂੰ ਜਾਣ ਲਿਆ ਉਹ ਪੰਡਿਤ ਹੈ ਕਿ ਮਨ ਕੀ ਚੀਜ਼ ਹੈ ਰਾਮ ਨਾਮ ਆਤਮ ਇਸ ਦੇ ਰਾਮ ਦਾ ਜਿਹੜਾ ਨਾਮ ਹੈ ਔਰ ਆਤਮਾ ਇਹਦੇ ਵਿੱਚ ਕੋਈ ਅੰਤਰ ਨਹੀਂ ਰਾਮ ਔਰ ਆਤਮਾ ਇੱਕ ਕਰਕੇ ਜਾਣੇ ਉਹ ਪੰਡਿਤ ਹੈ ਦੇਖ ਲੋ ਪੰਡਿਤ ਦੀ ਪਰਿਭਾਸ਼ਾ ਮਹਾਰਾਜ ਨੇ ਦੱਸੀ ਕਿ ਨਹੀਂ ਪੰਜਵੇਂ ਭਗਵਾਨ ਨੇ ਪੰਜਵੇਂ ਭਗਵਾਨ ਦੀ ਬਾਣੀ ਹੈ ਨਾ ਇਹ ਕਿਤਨੀ ਸਪਸ਼ਟ ਹੈ ਆਪਾਂ ਉਹ ਬਸ ਪੜ੍ਹ ਕੇ ਅੱਗੇ ਨਿਕਲ ਜਾਂਦੇ ਇਹੀ ਉਹ ਕਹਿ ਰਹੇ ਆ ਕਹਿੰਦੇ ਵਿਵੇਕੀ ਅਰਥਾਤ ਪੰਡਿਤ ਨਾ ਹੋਤੇ ਹੋਏ ਵੀ ਆਪਣੇ ਕੋ ਪੰਡਿਤ ਮਾਨਣੇ ਵਾਲੇ ਪੰਡਿਤ ਹੈ ਨਹੀਂ ਨਾ ਵਿਵੇਕੀ ਹੈ ਆਪਣੇ ਫਿਰ ਕੀ ਮੰਨਦੇ ਅਸੀਂ ਵਿਵੇਕੀ ਵੀ ਆ ਪੰਡਿਤ ਵੀ ਆ ਐਸੇ ਫਿਰ ਵੀ ਮੰਨ ਲਿਆ ਉਹਨਾਂ ਨੇ ਠੀਕ ਹੈ ਸਰਵੇ ਲੌਕਿਕ ਤੈਰ ਠਿਕਾਹ ਸਭ ਸ਼ਾਸਤਰ ਸੰਸਕਾਰ ਰਹਿਤ ਦੇਖ ਲੋ ਸਾਰੇ ਸ਼ਾਸਤਰਾਂ ਦੇ ਸੰਸਕਾਰ ਤੇ ਰਹਿਤ ਤਥਾ ਸ਼ਾਸਤਰ ਸੰਸਕਾਰ ਯੁਕਤ ਲੋਗੋ ਨੇ ਜਾਂ ਦੋ ਅਰਥ ਕਰਦੇ ਸ਼ਾਸਤਰ ਸੰਸਕਾਰ ਰਹਿਤ ਔਰ ਸ਼ਾਸਤਰ ਕੇ ਸੰਸਕਾਰ ਵੀ ਹੈ ਪਰ ਮੁੱਖ ਅਰਥ ਨੂੰ ਲੈਣ ਵਾਲੇ ਪੁਰਾਣ ਤੇ ਸਕੂਲ ਪੁਰ ਤੇ ਖੁਦ ਜਾਂਦੇ ਆ ਮੁੱਖ ਅਰਥ ਨੂੰ ਲੈਣ ਵਾਲੇ ਸ਼ਾਸਤਰ ਪੜ੍ਹੇ ਆ ਪਰ ਉਹ ਜਿਹੜੀ ਜੁਗਤੀਆਂ ਦੇ ਅਰਥ ਜਾਸੇ ਸ਼ਾਸਤਰ ਦੇ ਅਰਥ ਲੱਗਦੇ ਹੈ
ਇਹਦਾ ਮਤਲਬ ਸੁਰਤੀ
प्रसिद्ध अर्थ ने तात्पर्य नहीं है प्रसिद्ध है सारे पता ही वेद कतेब कहो मत झूठे झूठा जो ना बिचारे पढ़े नहीं क्या महाराज जी ने पढ़े नहीं क्या जेड़ा ना पढ़े वो झूठा नहीं एदा अर्थ की होया कि पढ़न दे विच विचार च बहुत अंतर है
पढ़ना तो मतलब उन्हें मुखा चला
रहे बस तू विचारो इस वास्ते सुरती प्रसिद्ध अर्थ नु दसेगी कभी गुप्त अर्थ नु दसेगी कहता कोई इसे बैठा मैं जरा बाथरूम जमा देखी दही कान जूठा कर ला तो जो हम डंडा लागे कान फटदा रहूगा कान आवे तो कुत्ता भावे खा जे वो लक्षण लाउनी पी दही भी राखी करनी है तुझे लक्षण कान फट के बैठे मुख अर्थ नु कान तो कान ही मला गया हूं तो आता दही है ही नहीं तू कान क्या सी लक्षण तो बगैर गल नहीं बनती जी लक्षण अही भी लाने कोई चल भी चलिए जाना लेट हो रुक जा दो बुरकी रोटी खा लिए दो ही खाने दो बुरकियां खाने जी लक्षण नहीं है तो फिर लक्षण की लगाएगा प्रसादा छगड़ा इन्हें कोई थोड़ी जो दो दो क्या दो खा गए चलो उठो हूं है ना इस वास्ते सुरती सदा ही प्रसिद्ध अर्थ नहीं कहती वो तो सारे ने पता ही है उन्हें की कहना वह तो गुप्त अर्थ नु कहूगी जेड़ा नहीं जानता कोई सुरत यही है ना सब सब शास्त्र संस्कार रहित तथा शास्त्र संस्कार युक्त संस्कार शास्त्र संस्कार तो रहित और शास्त्र संस्कार वाले भी लोगों ने सुरतम मूर्खात अनादृत्य सुरती का मूर्खतावश अनादर करके मूर्खतावश उदय अर्थ न छड़ता केवलम युक्तिम आश्रिता और इसलिए केवल युक्ति तर्क का आसरा लेते हुए खाली तर्क का आसरा लेकर अर्थ लगाते श्रुति नहीं खड़ता ब्राह्मण से भ्रांति को प्राप्त होते हैं इसी कारण से कुटस्थ और चिदाभास की एकता को भ्रांति सिद्ध नहीं जानते इसलिए की भ्रांति से जो सिद्ध है ना कि सब पता है वो नहीं जान रहे क्यों तो श्रुति के अर्थ में तो पे नहीं और युक्ति च पे गए समझो जेड़ा अभी काम कर रहे हो ठीक है हां अनुभव साडा कुछ कह रहा है ताई तो बनेगी ना ज्ञान होगा बस बंद किदा होगा इसलिए सुरती जदी है गुरबाणी गुरबाणी नहीं जड़ी है ना ओदा भी तुसी मुख अर्थ लगा लोगे ते भ्रष्ट हो जोगे वो भी युक्ति दा ओदा भी तात्पर की लक्षण दे नाल अर्थ लगेगा नहीं तो नहीं लगेगा आपा मुख अर्थ जेड़ा कह ला लेने चल हो गया जे ऐसे को बैठा तो कहता क्या ब्याज है लोचन मुंद के बैठ रहे हो बखते हैं लगाए अर्थ सुखी का गुरबाणी का मुख अर्थ ला दा था हां बस जेड़ा ओदा लक्ष्य अर्थ सी उसे तो गए ही हां बस बगले की उपाधि दे दी पदवी दे दी ते ओ जेड़ा ओदा लक्ष्य अर्थ ओदा इस गुरबाणी का पंक्ति का ओ लगाया ही नहीं नाथ भी दे लिया समुद्र लोग गए ऊपर लोग गए दसम भगवान का कहने का मतलब ए है जे तुसी तीर्था ते नहाउंदे ताडे मन च कुछ भी अंतर नहीं पिया, तीर्था दे इशनान करन दे नाल ताडे मन ते असर नहीं पिया, ते फिर ताडा तीर्थ नहाउणा बेकार है। ऐ तात्पर्य उहदा है, ये नहीं क्या भी तीर्थ ही नहाउणा। अपा मुखर से लगा के अर्थ लगा के सुना देने बगली की समाधि, मतलब क्या की है कि बगला चुप करके खड़ा रहेगा अपनी मार दे विच, ध्यान ओहदा भगवान वाल थोड़ी जा अंदर थोड़ी है, ध्यान तो जी वाल मच्छी वाल जदों आऊगी नु फड़ लूगा। ओहना दे भगवान दा सुन भगवान दा कहण दा तात्पर्य है कि जे तुसी अखां मीट के बैठे जे ते मन तुहाडा संसार च घूम रिहा ते बगले की समाधि ए है, ये है बगल समाधि। जे तुसी बैठे जे ताड़ा मन नहीं उठे जे जिसे तुसी बैठे जे ते फिर ऐसा बैठना चाहिए, बैठने की युक्ति दसी उन्होंने बगले की समाधि, निंदा नहीं की समाधि बैठने वाले की, महापुरुष नहीं निंदा करते, साड़ी समझ नहीं आती कि अपना सुना दे निंदा करिए, वो क्यों निंदा करेंगे जी, जिन्होंने लोगों रास्ता दसना जी ओही निंदा चुगली रस्ता की दसेंगे, महापुरुष कभी निंदा नहीं करते, अवतारी पुरुष आप निंदा च लगा लेने। सुरती के अर्थ के अच्छे वक्ता कुछ लोग भी देख लो, सुरती के अर्थ के अच्छे वक्ता ठीक प्रकार से ओदा व्याख्यान करने वाले कुछ लोग भी इस प्रकार क्यों नहीं जानते हैं, किसी नूं नहीं छड्डेगा क्योंकि ये जो ग्रंथ है ए विच ना किसी की निंदा है ना पक्ष ना पात, किसी का पक्षपात नहीं करेगा कि जेड़े जिन्ना वेद शास्त्र पढ़ ले वो मुक्त हो गए, ना ना, वेद शास्त्र पढ़ने अलग चीज है, उन्हां दी विचार अलग चीज है, ताहे ते महाराज ने कहा ना वेद के तेद कहो मत झूठे झूठा जो ना विचारे, जे पढ़ ले विचारे नहीं तो फिर तां निंदा कीती है, ये निंदा नहीं, उन्होंने कहा कि वेद शास्त्र पढ़ो, पढ़ के विचारो भी, जे पढ़ी ले तो फिर कोई बचारे नहीं, फिर तो कोई फायदा नहीं है, हम रोज माई दुध रिड़की जाए रिड़की जाए तो मक्खन कटे ना तो की बनूगा,
मतलब
लक्षण लगनी चाहिए है, ब्रह्म ज्ञानी लक्षण दसे हाँ ऐसा थोड़ी आ जरा बैठा बंदा है ब्रह्म ज्ञानी जी, जिन्हें लाल कपड़े पाए हो ब्रह्म ज्ञानी जी, जिन्हें काले कपड़े पाए हो ब्रह्म ज्ञानी जी, ऐसा कुछ नहीं क्या हाँ वो परमात्मा आत्मा एक ही चीज है, हाँ परमात्मा ने क्या वेद शास्त्र ने किते भी गुरबाणी से भी दसो कि क्या है भगवान ने पांचवे भगवान ने आ ब्रह्म ज्ञानी जे उन्हें क्या नहीं ए नहीं ब्रह्म ज्ञानी ए लक्षण होंगे ब्रह्म ज्ञानी उंगली निर्देश करके नहीं क्या
मतलब
सिद्धा कि ना रूप ना रंग ना रेख ना भेख ना जाति ना मां ना प्यो की दसोगे, किसी का आसरा लेना पौगा नी, किसी का आसरा लेना पौ ना, जेदा आसरा लेना जे ओनू सत मान ली सी आसरा केड़ा लेना पौ माया का, जे माया नु सत मान ली तो परमात्मा तो फिर पिछे रह गया, साधन जेडी है रास्ते नु आपा पूजी जाइए, ये रास्ते ने सानू बचाउणा, ये रास्ते ने सानू बचाउणा, ओदे आरती धीप धूफ बत्ती जला के ओदी पूजा कर दरिए, उन्हें तो तानू उत्थे तक पहुंचा देना ते तुसीं तुरो ही ना ते ओदी पूजा कर दे रहो उत्थे, फिर नहीं गल बनदी नहीं गल तो ठीक ही आप की समझ सवेरे देखो मैं निंदा नहीं कर रहा गुरुद्वारे की या मंदिर की, आप सवेरे मंदिर गए भगवान शंकर दे मत्था टेकिया जल चढ़ाया आ गए आप मुक्त ऐसा नहीं मुक्ति हो सकती, गुरुद्वारे गए मत्था टेकिया आशीर्वाद लिया प्रसाद लिया आगे मुक्ता ऐसा नहीं। वो जो कह रहा है गुरबाणी के महाराज जो कह रहे हैं जो ओ नहीं चले ना तो मुक्ति नहीं हो सकती।
हाँ
गुरबाणी जेडी गुरबाणी दी तुक सानू अर्थ कह रही है जो ओ अर्थ नू आपा नहीं समझे ओ अपने जीवन दे विच नहीं घटाया फिर गुरु द्वारे जान दा फायदा नहीं है। ते महाराज तेरी दा पर गड्डी लदी है इहदा अर्थ की होया उन्हां पाठ ही नहीं ना कीती कि पाठ ना करया करो ऐदा नहीं महापुरुष कहिंदे। ओ कहिंदे आ जे सारी उम्र तुसी पाठ ही करदे रहे ओदे अर्थ नू नहीं समझिया ते ओ गड्डी लदण वाली गल आ उते अमल करो पाठ की निंदा थोड़ी करी मैंने पाठ ही बंद करो
पाठ
करो हाँ तो फायदा नहीं तो भंग दिया घड़ा भरिया मुंह पाए चोरी करके सुटी जाए नशा हो जाए तो किदा हो जाएगा ओनू अंदर उतारेगा ता नशा होगा ते नाम खुमारी ता बनेगी जे चढ़ी रहे दिन रात जो आप जी पढ़ते ओनू अंदर लै जाइए फिर नाम की खुमारी अपना असर दिखाएगी ते आपां अंदर तो लगाए ही नहीं असर की दिखाना जदों भी गुरबाणी पढ़नी शुरू की थी उदों तो लैके हुण तक कोई मन च अंतर आया फर्क पिया तो फिर की ए है गड्डी पड़ पड़ गड्डी लगी है ता ही तो गल बन गई। हां
फिर ओनू मान लिया भी सच है शास्त्र सुन रहे हो बाबा जी आपां पढ़दे हां फिर मान लिया भी सत शास्त्र जो कहंदे सत है फिर एदा दे दे आसन
करो अखा मीट के टाइम चुप करके बैठोगे ना अखा मीट के जो आप कही महाराज ने बगली समाधि नष्ट भ्रष्ट हो जाएंगे। उन्होंने बगली समाधि इन नहीं कि अखा मीटे मरे उन्होंने कहा जो अखा मीट के बैठे जे तुसी जे तुहाडा मन ओही काम कर रहा जेडे तुसी पहला कर रहे थे तो फिर बगली समाधि उन्होंने ये कहा भी ये समाधि ना लगायो फिर निंदा नहीं की ऐसी समाधि भी नहीं समाधि भी निंदा नहीं की थी उन्होंने महापुरुष क्यों निंदा करेंगे भी निंदा से करूंगा साधारण पुरुष हाँ कि मैं बाबा जी हूँ और मेरे वर्गा कोई विद्वान नहीं जो तक मेरे को मिलूंगा ना किसी को नहीं मिलना ये है तो फिर वो जरा फलाना वो काला संता छड़ परे ओनू की जान ओ की जानता कुछ भी नहीं जानता ये है निंदा ये निंदा तात्पर्य की है कि ओदे कर न जान मेरे को हुण तो महाराज ने की लोड़ सी दखन दी तुसी आओ ते ना आओ जाओ हैं इस वास्ते निंदा जेड़ा स्वार्थी पुरुष करेगा जेड़ा स्वार्थी नहीं जिन्हें संसार तो कुछ लेने ही नहीं कुछ देना है वो के निंदा करूंगा। हाँ तू तो सब जानना तू तो दम ज्ञानी तू तो बना ही आया कर इनते ज्ञान हो गया हूं सुरती के अर्थ के अच्छे वक्ता कुछ लोग भी इस प्रकार क्यों नहीं जानते हैं ऐसी आशंका उठाकर उसको भी पूर्णतया सुरत्यर्थ पर्यालोचन का अभाव है। आंदा जेड़ा सूती दे अर्थ जानदे है प्रवचन भी करदे है ज्ञान नहीं होया ते फिर की कमी है सुरती च कमी है ना सुरती च कमी नहीं उन्हां दे जेड़े है विचार च कमी है पर्यालोचन में ठीक प्रकार से विचार नहीं किया सुरती का पर्यालोचन का अभाव है इसलिए नहीं जानते ऐसा उत्तर कहते हैं। देखो पूर्वा पर परामर्श विकलास सत्र केन केतना वाक्य भासमान स्व स्वपक्षे योजनन्ति अपि अलज्जया 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 लज्जा किनू कहिंदे हां शर्म लज्जा माने शर्म अलज्जा माने
शर्म तो रहती जी
बेशर्म तत्र के केतन देखो पूर्वोक्ता विषयों में सुरती के अर्थ विचार करने वाले भी कुछ लोग पूर्व पर परामर्श विकला पूर्व कहे हुए तथा बाद में कहे हुए अर्थ के अनुसंधान रहित तो देखो पूर्व पहला क्या कहा और फिर की कहा उन्हें तो नहीं लेना जेड़ा पहला कहता उन्हें एक ले लिया जैसे प्राण में आत्मा तो पहला की क्या प्राण में मैं स्थूल शरीर अन्नमय आत्मा अन्नमय कोश आत्मा ये कहता तो बस इथे ही टिक गए फिर ओदा विचार नहीं किया पूर्व पर दूसरी सुरती की कह रही है ना सुरती कह रही है वेद कह रहा है गुरु कह रहा है जो कह रहे ठीक है करनी होगी अर्थ के अनुसंधान रहित उसे विचार नहीं किया रहित होने के कारण अर्थात संपूर्ण वेद अर्थ के विवेचन रहित होने से ठीक है ना वो उक्त प्रकार से नहीं जानते हैं किंतु स्वस्व पक्ष वाक्य भाषण अपने अपने पक्ष में वाक्य भाषों को अलज्जया योजनती अपि लज्जा रहित होकर जोड़ते भी हैं अपने अपने पक्ष के बीच सुरती का प्रमाण भी देंगे अपने अपने पक्ष हाँ मतलब जैसा कोई करता है वो ऐसी सुरती खोज लेगा ऐसी बाणी खोज लेगा तन मैं दृष्टांत देना बड़ा सुंदर साडे ये परंपरा की ये कपड़े अपने आप नहीं पा सकते ये गुरु तो लेने पेंदे गुरुदेव भी अपनी इच्छा नहीं कह सकते कोई कपड़े ले ला आप जाके कोई कवे महाराज मैं इन्ने चिर सेवा कर ली है जे ताडी कृपा हो मेनू वस्त्र प्रदान कर दो जो उन्होंने इच्छा हो दे अपने आप पाले एक बार हरिद्वार अपने आप किसी ने वस्त्र पाले ओनू ही पुछन लग पे तेरे गुरुदेव का नाम की है वो कहिंदा लै मेरा तो गुरु है ही कोई नहीं मैं फिर तू कपड़े कि पाले उन्हें पता की प्रमाण दिता कहिंदा सबे रंग नारायण दे जिते मन भवन जेड़े रंग चंगे लगते पालो भगवान ने कहा लै दसो की उत्तर दो गुरबाणी अपने पक्ष च लगा ली ना पंक्ति उन्हें उन्हें अपने पक्ष से पंक्ति लगा ली अर्थ तो हो रही है अर्थ थोड़ी है तो जैसे वो सुधरा नहीं थी अंदर केते ले ला मुकर पाए वो पहले ला के मुकर गया वो जाके महाराज जी ने बेनती की थी भगवान दसवें दे दसवें भगवान की एकदम पैसे ला के मुकर गया आंदे क्यों भाई आंदा महाराज गुरबाणी कह रही था किथे आ देखो केते ले ला मुकर पाए आंदे कका पूर्वा पर दा विचार कर आगे वाली पंक्ति पढ़ कुछ की लिखा जी केते मूर्ख खाई खाए मूर्ख ना बन पूर्व पर विचार ये है एक पंक्ति में लैके हथ लगा लेना अगले वाली छड़ देनी आंदा सारी बाणी मेरे वास्ते है दूजे वास्ते है सारी बाणी मेरे वास्ते होगी वो है लज्जा रहेगा लज्जा रहित होकर जोड़ते भी रहते हैं अर्थात जिस वाक्य का जिस अर्थ में तात्पर्य नहीं उस अर्थ में तात्पर्य रहित वाक्य को वाक्य बात कहते हैं ये वाक्य बात है मतलब जिस वाक्य का वो अर्थ ही नहीं उदा अर्थ वो लगा लेना उनके लिए वाक्य बात ते चिदाभास की होया चेतन का आभास वो वाक्य का आभास है वाक्य का अर्थ नहीं है वो वाक्य का अर्थ नहीं है वाक्य का आभास है जैसे चेतन का आभास क्या चिदाभास वो आत्मा नहीं है वो चेतन नहीं है चेतन की तरह लग रहा है ऐसे वो वाक्य का अर्थ नहीं है वाक्य का आभास है ऐसे वाक्य भाष को अपने अपने पक्ष की सिद्धि के लिए प्रमाण रूप से कहते हैं अपने अपने आप सिद्ध करने वाला कह देगा जेते रंग सबे रंग में रह के जेते रंग भवन आंदा सारे रंग जेड़े भगवान से या जेड़ा चंगा लगता पालो लगता अपने पक्ष जोड़ लिया उन्होंने ना जानने वालों में एकमात्र प्रत्यक्ष प्रमाण का अंगीकार करने से अति सूक्ष्म लोकायत चार वाक्य के पक्ष का अनुवाद पहले करते हैं देखो कई उन्हें प्रत्यक्ष प्रमाण मानने वाले ਅੱਜ ਕੱਲ ਆਪਾਂ ਕੀ ਕਰ ਰਹੇ ਹਾਂ, ਜ਼ਿਆਦਾਤਰ ਆਪਾਂ ਪ੍ਰਤੱਖ ਪ੍ਰਮਾਣ ਨੂੰ ਮੰਨਦੇ ਹਾਂ, ਕਿਉਂਕਿ ਸਾਡੀ ਜਿਹੜੀ ਬੁੱਧੀ ਹੈ ਨਾ, ਉਹ ਇੰਦਰੀਆਂ, ਇਹ ਜਿਹੜੀ ਅੱਖਾਂ ਹੈ ਨਾ, ਇਹਨਾਂ ਤੇ ਜ਼ਿਆਦਾ ਵਿਸ਼ਵਾਸ ਕਰ ਰਹੀ ਹੈ ਕਿ ਜਿਹੜੀ ਚੀਜ਼ ਆਪਾਂ ਅੱਖਾਂ ਨਾਲ ਦੇਖਦੇ ਹਾਂ ਉਹ ਠੀਕ ਹੈ, ਜਿਹੜੀ ਅੱਖਾਂ ਨਾਲ ਨਹੀਂ ਦਿਖਾਈ ਦਿੰਦੀ ਉਹ ਹੈ ਹੀ ਨਹੀਂ। ਹੈ ਵੀ ਕਿਸੇ ਹੱਦ ਤੱਕ ਠੀਕ ਹੀ। ਹੁਣ ਆਪਣੀ ਅੱਖਾਂ ਨਾਲ ਕੋਈ ਵੇਖ ਲਈਏ ਚੀਜ਼ ਤੇ ਆਪਾਂ ਵਿਸ਼ਵਾਸ ਕਰਦੇ ਹਾਂ, ਨਹੀਂ ਮੈਂ ਖੁਦ ਦੇਖਿਆ ਬਈ। ਮੁੱਖ ਚੱਲ ਰਿਹਾ ਤੇ ਆਪਾਂ ਪ੍ਰਮਾਤਮਾ ਨੂੰ ਵੀ ਇਸੇ ਨਾਲ ਦੇਖਣਾ ਚਾਹ ਰਹੇ ਹਾਂ, ਆਪਾਂ ਪਰਮਾਤਮਾ ਨੂੰ ਇਸੇ ਨਾਲ ਦੇਖਣਾ ਚਾਹ ਰਹੇ ਹਾਂ ਤੇ ਪਰਮਾਤਮਾ ਇਹਦੇ ਨਾਲ ਕਿੱਦਾਂ ਦੇਖਦੇ? ਉਹ ਤਾਂ ਪ੍ਰਤੱਖ ਹੈ ਨੀ, ਫਿਰ ਕਿੱਦਾਂ ਗੱਲ ਬਣੀ? ਇਸ ਵਾਸਤੇ ਇਹ ਜਿਹੜਾ ਆਪਾਂ ਕਰਦੇ ਕੀ ਆ, ਇਹ ਨੇਤਰ ਇੰਦਰੀਆਂ ਹੈ, ਇਹਨਾਂ ਦੇ ਨਾਲ ਜਿਹੜੀ ਚੀਜ਼ ਸਾਨੂੰ ਦਿਖਾਈ ਦਿੰਦੀ ਆ ਉਹ ਹੈ, ਜਿਹੜੀ ਨਹੀਂ ਹੈ ਉਹ ਹੈ ਹੀ ਨਹੀਂ। ਅੱਛਾ, ਜੇ ਇਹ ਨੇਤਰ ਇੰਦਰੀ ਜਿਹੜੀ ਸਾਡੀ ਅੱਖ ਹੈ, ਜੇ ਇਹ ਸੱਚ ਦਿਖਾਉਂਦੀ ਤੁਹਾਨੂੰ? ਦੱਸੋ ਪਹਿਲਾਂ, ਤੁਸੀਂ ਸੱਚ ਦੇਖਦੇ ਹੋ ਨਾ? ਨਹੀਂ, ਸੱਚ ਨਹੀਂ ਦਿਖਾਈ ਦਿੰਦਾ। ਜੇ ਜਿਹੜੀ ਵਸਤੂ ਜੈਸੀ ਹੈ ਐਸੀ ਦਿਖ ਲੈਂਦੀ ਆ ਨਾ ਆਂਦਾ, ਤੁਸੀਂ ਕਹਿੰਦੇ ਮੈਂ ਆਪਣੀ ਅੱਖਾਂ ਨਾਲ ਦੇਖਿਆ, ਸੂਰਜ ਤਾਰੇ ਚੰਦਰਮਾ ਰੋਜ਼ ਦੇਖਦੇ ਆਪਣੀ ਅੱਖਾਂ ਨਾਲ, ਕਿੰਨੇ ਗਾ ਇਹ ਉਹ ਇਹਦੇ ਹੀ ਆ, ਤੇ ਕੀ ਦੇਖਿਆ ਫਿਰ? ਜੇ ਆਪਾਂ ਕਹੀਏ ਵੀ ਮੈਂ ਆਪਣੀ ਅੱਖਾਂ ਨਾਲ ਦੇਖਿਆ ਤੇ ਉਹ ਜਿਹੜੀ ਅੱਖਾਂ ਨਾਲ ਦੇਖੀ ਵਸਤੂ ਉਹ ਸੱਤ ਹੁੰਦੀ ਹੈ, ਇੱਦਾਂ ਹੀ ਕਹੋਗੇ ਨਾ? ਤੇ ਸੂਰਜ ਆਪਣੀ ਅੱਖਾਂ ਨਾਲ ਦੇਖਦੇ ਜੇ ਤੇ ਕਿੱਦਾਂ ਕੁ ਦਿਖਾਈ ਦਿੰਦਾ? ਇੱਦਾਂ ਉਹ ਇੱਦਾਂ ਹੀ ਆ, ਚੰਦਰਮਾ ਦਿਖਾਈ ਦਿੰਦਾ ਇੱਦਾਂ ਕੋਈ ਏਡਾ ਕੀ ਆ, ਸਾਰੇ ਇੱਕ ਬਿੰਦੂ ਕੀ ਤਰ੍ਹਾਂ ਦਿਖਾਈ ਦੇ ਰਿਹਾ, ਉਹ ਧਰਤੀ ਨਾਲ ਕਈ ਗੁਣਾ ਵੱਡੇ ਆ, ਤੇ ਫਿਰ ਆਖ ਨੇ ਕੀ ਸੱਚ ਦੇਖਿਆ? ਅੱਖ ਨੇ ਫਿਰ ਕਿਆ ਸੱਚ ਦੇਖਿਆ? ਇਸ ਵਾਸਤੇ ਇਹ ਜਿਹੜਾ ਸੰਸਾਰ ਹੈ ਨਾ, ਇਹ ਅੱਖਾਂ ਨਾਲ ਦੇਖਣ ਵਾਲਾ ਨੀ, ਇਹ ਮਨ ਨਾਲ ਸਮਝਣ ਵਾਲਾ, ਬੁੱਧੀ ਨਾਲ ਸਮਝਣ ਵਾਲਾ ਸੰਸਾਰ ਹੈ, ਇਹਨੂੰ ਬੁੱਧੀ ਨਾਲ ਸਮਝੋ, ਅੱਖਾਂ ਨਾਲ ਦੇਖਣ ਮਤ ਦੇਖੋ, ਬੁੱਧੀ ਨਾਲ ਸਮਝਾਂਗੇ ਤਾਂ ਗੱਲ ਬਣਨੀ ਆ। ਹਾਂਜੀ ਹਾਂਜੀ, ਕੁਟਸਥ ਆਦਿ ਸ਼ਰੀਰਾਂਤ ਸੰਗਾਤਸਯ ਆਤਮਾ ਤਮ ਜੁਗਹ ਲੋਕਾਯਤ ਪਾਮਰਸਚ ਪ੍ਰਤਿਅਕਸ ਵਾਸ ਮਾਸ੍ਰਿਤ। ਵਿਚਾਰ ਸਾਗਰ ਵਿੱਚ ਚਾਰ ਪ੍ਰਕਾਰ ਦੇ ਪੁਰਸ਼ ਦੱਸੇ ਸੀ, ਹੈ ਨਾ? ਵਿਚਾਰ ਸਾਗਰ ਵਿੱਚ ਚਾਰ ਪ੍ਰਕਾਰ ਦੇ ਪੁਰਸ਼ ਦੱਸੇ ਸੀ, ਕਿਹੜੇ? ਪਾਮਰ, ਵਿਸ਼ਈ, ਜਗਿਆਸੂ ਔਰ ਮੁਕਤ। ਤੁਸੀਂ ਕਿੰਨਾ ਚਾਹੇ ਜਗਿਆਸੂਆਂ ਚ? ਤੇ ਪਾਮਰ ਕਿਹਨੂੰ ਕਹਿੰਦੇ ਆ? ਜੋ ਸ਼ਾਸਤਰ ਸੰਸਕਾਰ ਸੇ ਬਿਲਕੁਲ ਰਹਿਤ ਹੈ, ਖਾਓ ਪੀਓ ਮੌਜ ਲਓ, ਨਹੀਂ ਹੈ ਤੇ ਕਰਜ਼ਾ ਲੈ ਕੇ ਖਾਓ, ਮਰ ਗਏ ਤੇ ਕਿਸੇ ਨੇ ਦੇਣ ਆਉਣਾ, ਉਹਨੂੰ ਕਹਿੰਦੇ ਪਾਮਰ ਪੁਰਸ਼, ਪਹਿਲੀ ਸਟੇਜ। ਦੂਸਰੇ ਵਿਸ਼ੇ, ਆਂਦੇ ਵਿਸ਼ੇ ਮਿਲਣੇ ਚਾਹੀਦੇ ਆ, ਭਾਵੇਂ ਕੁਛ ਕਰੋ, ਚੋਰੀ ਕਰੋ, ਡਾਕਾ ਮਾਰੋ, ਲੁੱਟੋ ਖੋ, ਜੋ ਮਰਜ਼ੀ ਕਰੋ, ਬਸ ਆਪਾਂ ਸਾਨੂੰ ਆਹ ਚੀਜ਼ ਚਾਹੀਦੀ ਹੈ। ਹੋ ਗਏ ਵਿਸ਼ੇ। ਫਿਰ ਵਿਸ਼ੇ ਦੀ ਦੋ ਪ੍ਰਕਾਰ ਦੀ ਪਰਿਭਾਸ਼ਾ ਦੱਸੀ ਸੀ, ਆਂਦੇ ਇੱਕ ਤੇ ਵਿਸ਼ੇ ਹੋ ਗਏ ਇਸ ਸੰਸਾਰ ਦੇ, ਇੱਕ ਵਿਸ਼ੇ ਚਾਹ ਰਿਹਾ ਸਵਰਗ ਦੇ, ਉਹ ਸਵਰਗ ਦੇ ਵਿਸ਼ਿਆਂ ਵਾਸਤੇ ਯਤਨ ਕਰਨਗੇ, ਉਹ ਮੁਕਤੀ ਵਾਸਤੇ ਯਤਨ ਨਹੀਂ ਕਰਨਗੇ ਵੀ ਅਸੀਂ ਮੁਕਤ ਹੋ ਜਾਈਏ, ਮੁਕਤੀ ਦਾ ਕੁਛ ਨਹੀਂ ਲੈਣਾ ਉਹਨਾਂ ਨੇ, ਉਹ ਜੇ ਵਿਸ਼ੇ ਹੈ ਸੰਸਾਰ ਦੇ ਨਹੀਂ ਤਾਂ ਉੱਤਮ ਵਿਸ਼ੇ ਚਾਹੀਏ, ਸਵਰਗ ਦੇ ਚਾਹੀਏ, ਚੰਗੇ ਕੰਮ ਨਹੀਂ ਕਰਨੇ। ਹਾਂ ਉਹੀ ਨਾ, ਪਰ ਇੱਛਾ ਕੀ ਹੈ? ਸਵਰਗ। ਸਵਰਗ ਕਾਹਦੇ ਵਾਸਤੇ? ਵਿਸ਼ੇ ਭੋਗ ਵਾਸਤੇ, ਸੁੱਖ ਭੋਗਣ ਵਾਸਤੇ ਬਸ। ਉਹ ਦੋ ਹੋ ਗਏ ਤੇ ਇੱਕ ਹੁੰਦਾ ਜਗਿਆਸੂ, ਕਿ ਮੈਂ ਜੋ ਵੀ ਹੋਵੇ ਆਪਣੇ ਸਰੂਪ ਨੂੰ ਜਾਣਨਾ, ਗਿਆਤਮ ਇੱਛਾ ਇਤੀ ਜਗਿਆਸਾ। ਜਗਿਆਸੂ ਕਿਹਨੂੰ ਕਹਿੰਦੇ ਆ? ਗਿਆਤਮ ਇੱਛਾ ਇਤੀ ਜਗਿਆਸਾ, ਜਾਣਨੇ ਦੀ ਜੋ ਇੱਛਾ ਹੈ ਉਹਨੂੰ ਕਹਿੰਦੇ ਜਗਿਆਸਾ। ਉਹ ਇੱਛਾ ਜਿਹਦੇ ਵਿੱਚ ਹੈ, ਜਿਹੜੇ ਪੁਰਸ਼ ਦੇ ਵਿੱਚ ਉਹ ਇੱਛਾ ਹੈ, ਉਹਨੂੰ ਕਹਾਂਗੇ ਜਗਿਆਸੂ। ਉਹ ਇੱਕ ਹੁੰਦੇ ਮੁਕਤ, ਉਹ ਤੇ ਫਿਰ ਉਹਨਾਂ ਦੀ ਗੱਲ ਹੀ ਕੋਈ ਨੀ। ਇਹ ਹੈ ਚਾਰ ਪਦ, ਤੇ ਇਹ ਹੁਣ ਪਾਮਰ ਪੁਰਸ਼ ਦਾ ਦ੍ਰਿਸ਼ਟਾਂਤ ਦੇ ਰਹੇ ਹੁਣ, ਠੀਕ ਹੈ ਨਾ? ਲੋਕਾਯਤ ਚਾ ਪਾਮਰਾ, ਚਾਰ ਵਾਕ ਮਤ ਵਾਲੇ ਨਾਸਿਕੋ ਨੇ ਤਥਾ ਪਾਮਰੋ ਨੇ, ਚਾਰ ਮਤ, ਚਾਰ ਵਾਕ ਮੈਨੇ ਚਾਰ ਭੂਤਾਂ ਨੂੰ ਮੰਨਣ ਵਾਲੇ, ਆਕਾਸ਼ ਨੂੰ ਨਹੀਂ ਮੰਨਦੇ, ਆਂਦੇ ਇੱਕ ਭੂਤ ਥੋੜੀ ਦਿਖਾ ਲਈ ਜਗ੍ਹਾ। ਹਾਂ ਇਹ ਕਿਹੜੀ ਹੈ? ਇਹ ਖਾਲਾ ਖਾਲੀ ਜਗ੍ਹਾ ਹੈ, ਇਹ ਪੰਜ ਭੂਤਾਂ ਚੋਂ ਨਹੀਂ ਹੁੰਦਾ, ਚਾਰ ਹੀ ਭੂਤ, ਚਾਰ ਹੀ ਹੈ, ਚਾਰ ਭੂਤਾਂ ਨੂੰ ਮੰਨਣ ਵਾਲੇ ਕਹਿੰਦੇ ਚਾਰ ਵਾਕੇ, ਤੇ ਜੋ ਭੂਤ ਪੰਜਾਂ ਭੂਤਾਂ ਨੂੰ ਨਹੀਂ ਮੰਨਦੇ ਤੇ ਫਿਰ ਆਤਮਾ ਤੱਕ ਕਿੱਥੇ ਪਹੁੰਚ ਜਾਣਗੇ ਜੀ? ਆਕਾਸ਼ ਨੂੰ ਨਹੀਂ ਮੰਨਿਆ ਤੇ ਇਹ ਜਿਹੜੀ ਪ੍ਰਕਿਰਤੀ ਕਿਹੜੇ ਵਿੱਚ ਲੈ ਕਰਨਗੇ? ਸ਼ਬਦ ਕਿੱਥੋਂ ਪੈਦਾ ਹੋਇਆ? ਸ਼ਬਦ ਨੂੰ ਨਹੀਂ ਮੰਨਣੇ ਥੇ, ਸ਼ਬਦ ਆਕਾਸ਼ ਦਾ ਹੀ ਗੁਣ ਹੈ ਨਾ, ਚਾਰ ਵਾਕਾਂ ਨੂੰ ਮੰਨਣ ਵਾਲੇ ਉਹਨਾਂ ਨੂੰ ਕਹਿੰਦੇ ਚਾਰ ਵਾਕ, ਠੀਕ ਹੈ? ਚਾਰ ਵਾਕ ਮਤ ਵਾਲੇ ਨਾਸਤਿਕੋ ਨੇ, ਦੇਖੋ ਇਹਨਾਂ ਨੂੰ ਕਹਿੰਦੇ ਨਾਸਤਿਕ, ਚਾਰ ਚਾਰ ਵਾਕ ਔਰ ਤਥਾ ਪਾਮਰ ਪਾਮਰੂ ਨੇ ਪ੍ਰਤੱਖਸ਼ ਪ੍ਰਤੱਖਸ਼ ਬਾਸਮਨ ਆਸ਼ਰਿਤ ਧਰਮ ਰੂਪ ਪ੍ਰਤੱਖਸ਼ ਕੋ ਆਸਰੇ ਕਰਕੇ, ਦੇਖ ਲੋ ਧਰਮ ਰੂਪ ਪ੍ਰਤੱਖਸ਼, ਪ੍ਰਤੱਖਸ਼ ਵੀ ਨਹੀਂ ਸਹੀ, ਪ੍ਰਤੱਖਸ਼ ਕੈਸਾ ਹੈ? ਧਰਮ ਰੂਪ ਪ੍ਰਤੱਖਸ਼ ਕਰਕੇ ਕੁਠਸਥ ਆਦਿ ਸ਼੍ਰੀ ਅੰਤ ਸੰਗਾਤਸਿਆ ਸ਼੍ਰੀ ਕੁਠਸਥ ਚੇਤਨ ਸੇ ਆਦਿ ਲੇਕਰ ਸੂਲ ਸ਼ੀਰ ਪ੍ਰਿਅੰਤ ਸਮੂਹ ਕੋ ਆਤਮਾ ਤਾਮ ਜੁਗਾ, ਆਤਮਾ ਕਾ ਸਰੂਪ ਕਹਾ ਹੈ, ਸਾਰਿਆਂ ਨੂੰ ਮਾ ਕੇ ਕਹਿੰਦੇ ਆਤਮਾ, ਦੱਸੋ ਕਿੱਦਾਂ ਗਿਆਨ ਹੋਊ? ਸਾਰਿਆਂ ਨੂੰ ਮਿਲਾ ਕਰਕੇ ਕੁਟਸਥ ਸੂਲ ਸ਼੍ਰੀ ਸਾਰਿਆਂ ਨੂੰ ਮਿਲਾ ਕਰਕੇ ਇਹ ਕਹਿੰਦੇ ਇਹ ਆਤਮਾ ਹੈ। ਵੇ ਜਦ ਕਿ ਕੇਵਲ ਪ੍ਰਤੱਖ ਕੋ ਹੀ ਪ੍ਰਮਾਣ ਮੰਨਤੇ ਹੈ, ਉਹ ਖਾਲੀ ਇੱਕ ਪ੍ਰਮਾਣ ਮੰਨਦੇ ਆ, ਕਿਹੜਾ? ਪ੍ਰਤੱਖ ਗਲੀ ਮਗਰ ਨਹੀਂ, ਸੰਸਾਰ ਤੋਂ ਵੀ ਗਏ ਗੁਜਰੇ। ਹੁਣ ਤੁਸੀਂ ਮੈਨੂੰ ਇਹ ਦੱਸੋ, ਜਦੋਂ ਤੁਹਾਡੀ ਪਤਨੀ ਜਾਂ ਤੁਹਾਡੀ ਬੇਟੀ ਜਾਂ ਤੁਹਾਡਾ ਬੇਟਾ ਤੁਹਾਨੂੰ ਪ੍ਰਸ਼ਾਦਾ ਚੁਕਾ ਰਿਹਾ, ਠੀਕ ਹੈ, ਉਹ ਰੱਖੀ ਜਾ ਰਿਹਾ ਰੋਟੀ, ਤੁਸੀਂ ਕੀ ਕਹੋਗੇ? ਜਦੋਂ ਬਸ ਬਈ ਤੇ ਕਿਆ ਪੇਟ ਤੁਸੀਂ ਖੋਲ ਕੇ ਦੇਖ ਲਿਆ ਵੀ ਭਰ ਗਿਆ? ਪ੍ਰਤੱਖਿਆ ਉੱਥੇ ਪ੍ਰਮਾਣ ਲਾਇਆ ਕਿ ਨਹੀਂ? ਅਨੁਮਾਨ ਪ੍ਰਮਾਣ ਲਾਇਆ ਕਿ ਨਹੀਂ? ਬਸ ਬਈ ਤੇ ਫੇਰ ਇਹ ਸੰਸਾਰ ਦੇ ਪ੍ਰਮਾਣ ਤੋਂ ਬਗੈਰ ਚੱਲ ਹੀ ਨਹੀਂ ਸਕਦਾ ਦੂਸਰੇ ਤੋਂ, ਅਨੁਮਾਨ ਸੀ ਉਹ ਖਾਲੀ ਪ੍ਰਤੱਖ ਨੂੰ ਮੰਨੀ ਜਾਂਦੇ। ਜਦੋਂ ਤੁਸੀਂ ਇਹਨੂੰ ਕਹਿੰਦੇ ਬਸ ਬਈ ਆਪਣੀ ਬੇਟੀ ਨੂੰ ਜਾਂ ਬੇਟੇ ਨੂੰ ਜਾਂ ਪਤਨੀ ਨੂੰ, ਤੇ ਫਿਰ ਉਹ ਨਹੀਂ ਰੱਖੇਗੀ, ਇਹਦਾ ਅਰਥ ਕੀ ਹੋਇਆ? ਵੀ ਤੁਹਾਡਾ ਪੇਟ ਭਰ ਗਿਆ, ਤਾਂ ਇਹ ਬਸ ਕੀਤੀ ਤੇ ਪੇਟ ਕਿਆ ਖੋਲ ਕੇ ਦੇਖ ਲਿਆ ਸੀ, ਜਿੱਪ ਲੱਗੀ ਸੀ ਉਹਨੂੰ ਵੀ ਭਰ ਗਿਆ, ਤੇ ਕਿੱਥੋਂ ਪਤਾ ਲੱਗਾ? ਅਨੁਮਾਨ ਪ੍ਰਮਾਣ ਤੋਂ। ਤੇ ਫਿਰ ਜੇ ਪ੍ਰਤੱਖ ਹੀ ਮੰਨੀ ਜਾਈਏ ਤੇ ਫਿਰ ਪੇਟ ਭਰ ਗਿਆ ਤਾਂ ਪਤਾ ਹੀ ਨਹੀਂ ਲੱਗਣਾ ਚਾਹੀਦਾ, ਗਰਮੀ ਸਰਦੀ ਦਾ ਵੀ ਨਹੀਂ ਪਤਾ ਲੱਗਣਾ ਚਾਹੀਦਾ, ਇਹ ਵੀ ਪ੍ਰਮਾਣ ਤਾਂ ਪਤਾ ਲੱਗਦਾ ਅੱਜ ਬਹੁਤ ਗਰਮੀ ਪਸੀਨਾ ਆ ਰਿਹਾ ਤਾਂ ਲੱਗ। ਤੇ ਫਿਰ ਖਾਲੀ ਪ੍ਰਤੱਖ ਤੋਂ ਮੰਨੀ ਜਾਓਗੇ ਤੇ ਨਸ਼ਟ ਭ੍ਰਸ਼ਟ ਹੋ ਜਾਓਗੇ। ਜੇ ਜਦ ਵੀ ਕੇਵਲ ਪ੍ਰਤੱਖ ਕੋ ਹੀ ਪ੍ਰਮਾਣ ਮੰਨਤੇ ਹੈ, ਤਥਾਪਿ ਦੂਸਰੇ ਕੇ ਵਿਆਮੋਹ ਕੇ ਲੀਏ ਆਪਣੇ ਮਤ ਕੋ ਸੁਰਤੀ ਸਿੱਧ ਦਿਖਾਣੇ ਕੇ ਲੀਏ ਸੁਰਤੀ ਵਾਕੇ ਕਾ ਉਦਾਹਰਣ ਵੀ ਦੇਤੇ ਹੈ। ਆਂਦੇ ਹੋ ਕੀ ਕਰ ਰਹੇ ਹੈ? ਦੇਖੋ ਦੂਸਰੇ ਕੋ ਵਿਮੋਹ, ਦੂਸਰੇ ਕੋ ਭਰਮ ਦੇ ਮੈਂ ਡਾਲਣੇ ਕੇ ਲੀਏ, ਇਹ ਮੇਰਾ ਚੇਲਾ ਬਣ ਗਏ, ਸੁਰਤੀ ਦਾ ਪ੍ਰਮਾਣ ਵੀ ਦੇ ਲਿਆ, ਦੇਖ ਲਾ ਸੁਰਤੀ ਕਹਿੰਦੀ, ਅਸੀਂ ਤੇ ਮੈਂ ਨੀ ਕਹਿ ਰਿਹਾ ਨਾ, ਵੇਦ ਨੂੰ ਤੂੰ ਮੰਨਦਾ? ਹਾਂ ਮੰਨਦਾ। ਗੁਰਬਾਣੀ ਨੂੰ ਮੰਨਦਾ? ਹਾਂ ਮੰਨਦਾ। ਆਹ ਦੇਖ ਲੈ ਕਹਿ ਰਹੇ ਬੈਠ ਰਹੀ ਬਕ ਧਿਆਨ ਰੱਖੇ ਆਪਣੇ ਮਤ ਕੋ ਸੁਰਤੀ ਸਿਧਾਂਤ ਦਿਖਾਣੇ ਕੇ ਲੀਏ ਸੁਰਤੀ ਵਾਕੇ ਕਾ ਉਦਾਹਰਣ ਵੀ ਦੇਤੇ ਹੈ। ਸੌਰਤੀ ਕਰ ਤੁਮ ਸਵੈਮ ਪਕਸ਼ੇ ਤੇ ਕੋਸ਼ ਅਨਮਯ ਮਯਮ ਤਥਾ ਵਿਰੋਚਨਸਿਆ ਸਿਧਾਂਤਮ ਪ੍ਰਮਾਣਮ ਪ੍ਰਤੀ ਜਗੀਰੇ। ਵਿਰੋਚਨ, ਵਿਰੋਚਨ ਕੌਣ ਸੀ? ਨਾ ਨਾ ਬਲੀ ਦਾ ਡੈਡੀ, ਬਲੀ ਦਾ ਪਿਓ ਸੀ, ਭਗਤ ਪ੍ਰਹਲਾਦ ਜੀ ਦਾ ਪੁੱਤਰ ਸੀ ਵਿਲੋਚਨ, ਪ੍ਰਹਲਾਦ ਜੀ ਦਾ ਪੁੱਤਰ ਸੀ ਵਿਲੋਚਨ, ਤੇ ਇਹ ਇੱਕ ਵਾਰੀ ਔਰ ਦੇਵਰਾਜ ਇੰਦਰ ਦੋਨੋਂ ਇੱਕੋ ਹੀ ਪਿਓ ਦੇ ਪੁੱਤਰ ਸੀ, ਔਰ ਮਾਤਾ ਚ ਫਰਕ ਸੀ, ਉਹਦੀ ਮਾਤਾ ਅਲੱਗ ਸੀ, ਉਹਦੀ ਮਾਤਾ ਅਲੱਗ ਸੀ, ਮਾਸੀਆਂ ਸੀ।
ਉਹ ਕੀ ਹੋਇਆ?
ਉਹਨੂੰ ਕਿਹਾ ਠਹਿਰ ਕੇ ਕਰ ਗਿਆ ਕੌਣ? سن لے
آپ بھگوان میں ان کا شیشی بول رہا ہوں ایسے کرنا آپ 10 بجے کے بعد تقریباً 9:30 فون کر دینا وہ کتاب بول رہے ہیں کوئی وہ ڈاکیا کھڑا بالکل پارسل لے کے ایک منٹ میں بات
کروں پارسل لے کے
کھڑا
ہری اوم اچھا چل کوئی نہیں میں بعد میں بات کرتا میں بعد میں بات کرتا چل بابا جی کا فون ہے دیکھو ولوچن اور دیوراج اندر یہ دونوں ایکو باپ دے بیٹے ہیں ماتا الگ الگ ہیں ماسیاں وہ بھی پہنا پہنا
دیوراج اندر
ولوچن ہاں سکے پیو ایک سی ماوا دو سی تو انہوں نے سوچا انہوں نے آپس میں چھانڈی سی میں سورگ کا راج میں لوا انہوں نے کیوں مل گیا انہوں نے سوچا کہ آپ آتم گیان پراپت کریے یہ ایک بار جی برہما جی کے پاس چلے گئے برہما جی کے پاس چلے گئے ہاں کدھر آئے بھائی بھگوان سانو آتم گیان کرپا کرو ہاں ٹھیک ہے بیٹھو بیٹھ گئے یہ جڑا شریر انمے شریر ہے نا یہ آتما ہے ہاں جاؤ سر تر پے بلوچن سیدھا گھر آ گیا اپنے چیلیاں نوں شیشہ دین لگ گیا دیکھو جی برہما جی نے تو نہیں جھوٹ بولنا اس تو وڈا پرمان تے کوئی نہیں ہے جدوں برہما جی نے خود اپنی زبانی کیا کہ یہ جڑا شریر ہے انمے یہ آتما ہے تے اپاں کے آتما جان لیا سانو آتم گیان ہو گیا کہ نہیں ہو گیا ہاں ہو گیا بس سر اور کی کرنا جی ہوں آؤ پیے موجا لوٹو ایش کرو جاؤ دیوراج اندر نے سوچا رستے جی جی انمے کوش برہما جی کہ آتما ہے یہ تو مرن والا ہے وہ جمن والا ہے بدھا ہے کٹتا ہے آتما تو ایسا ہے ہی نہیں وہ نہ جنمتا ہے نہ مرد ہے نہ بدھ نہ کٹتا ہے تو پھر انہوں نے سوچا وہ پھر برہما جی کے پاس ہے ہاں کدھر آ گئی بھگوان میرے کو شنکا تھوڑی ہاں دس بیٹھ کی شنکا آدھے شنکا یہ تھی کہ یہ شریر انمے آتما ہے آتما تو ورد گھٹ دا نہیں ہے نہ جنمتا ہے نہ مرد ہے یہ سارے کو کام چلتے ہیں آدھے شابش بیٹھ پرانمے آتما جہاں پران ہے نا وہ آتما ہے اچھا جی متھا ٹیک کے چڑھ پیا پھر آج سوچیا کہ پران بھی ہوا کا وکار ہے ادا پھر جدو نے جا کے نا بھگوان یہ جا شریر آتما نہیں ہو سکتا تو انہوں نے کہا ٹھیک ہے 25 برس برہمچر کی برت کا پالن کر میرے پاس رہو پھر 25 برس برہمچر کا پالن کیا پھر انہوں کیا پرانمے آتما ہے جا ہوں آ گیا وچار کیا رستے چ پھر گیا کہ پرانمے آتما نہیں ہو سکتے کہتے 25 سال اور رہو ادا کردیا پھر انہوں جا کے آتم گیان ہوا سی وچار کردیا یہ آتما نہیں ہو سکتا کیسے نہیں ہو سکتا سرتی کی لڑائی جگتی کی لڑائی نال اپنا انبھو بھی ملایا تو پھر جا کے برہما جی نے کہا یہ نہیں آتما ہو سکتا پتاما پھر انہوں نے کیا منومے آتما پھر من بھی نہیں ہو سکتا پھر 25 سال پھر وگیان میں آتما ایسے کردیا پھر یہ بھی نہیں ہو سکتا انہوں نے جہاں سارے جاننے والا وہ آتما ہی تھی کہ دوبارہ جانا یہ آتما نہیں یہ آتما نہیں یہ آتما نہیں کہ دوبارہ جانا جہدے نال جانے وہ آتما ہی پھر آ گیا سی وہ ولسن کی کسا دس رہے ہیں چلو باقی ہوں کل سناو گے ادھک سنا سی تم جی 125 سال یہ اپنیشد کی کسا ہے